ਆਸਟ੍ਰੇਲੀਆ ਦਾ ਪਹਿਲਾ ਆਨਲਾਈਨ ਪੰਜਾਬੀ ਰੇਡੀਓ ਯਾਨੀ ਕਿ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੈ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦਾ। ਸੋ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰਾਂ ਅਮਰਦੀਪ ਕੌਰ ਇਸ ਵੇਲੇ ਮੈਲਬਨ ਤੋਂ ਤੇ ਸਾਡੇ ਨਾਲ ਅੱਜ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਖਾਸ ਤੌਰ ਤੇ ਪਹੁੰਚੇ ਨੇ ਸਾਡੇ ਹੋਸਟ ਸਮਿਤਾ ਸ਼ਰਮਾ ਜੀ, ਸਾਡੇ ਮਹਿਮਾਨ ਜਿਹੜੇ ਕਿ ਅੱਜ ਲਕਸ਼ ਆਈਲਟਸ ਤੇ ਪੀਟੀ ਕੋਚਿੰਗ ਤੋਂ ਸਾਨੂੰ ਅੱਜ ਵਿਸ਼ੇਸ਼ ਤੌਰ ਤੇ ਪੀਟੀ ਸਪੀਕਿੰਗ ਤੇ ਨਾਟੀ ਸੀਸੀਐਲ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਦੇਣਗੇ। ਉਹਦੇ ਬਾਰੇ ਚ ਜਿਹੜੇ ਕੁਛ ਜ਼ਰੂਰੀ ਪੁਆਇੰਟਸ ਨੇ, ਕੁਛ ਜ਼ਰੂਰੀ ਟਿਪਸ ਨੇ, ਉਹ ਸਾਂਝੀਆਂ ਕਰਨਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਸਾਡੇ ਪਹੁੰਚੇ ਹੋਏ ਮਹਿਮਾਨ ਸਮਿਤਾ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਤੇ ਸਤਿ ਸ੍ਰੀ ਅਕਾਲ।
ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੇਰੀ ਤਰਫੋਂ ਸਾਰੇ ਸਰੋਤਾਂ ਨੂੰ ਤੇ ਤੁਹਾਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਨਮਸਤੇ
ਜੀ। ਸੋ ਸਰੋਤਿਓ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿਚ। ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਰੇ ਸਰੋਤੇ ਜਿਹੜੇ ਸਾਨੂੰ ਆਨਲਾਈਨ ਸਟ੍ਰੀਮਿੰਗ ਤੇ ਇਸ ਵੇਲੇ ਸੁਣ ਰਹੇ ਨੇ ਜਾਂ ਫਿਰ ਸਾਡੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਸਾਡੇ ਨਾਲ ਬਣੇ ਹੋਏ ਨੇ, ਤੁਹਾਨੂੰ ਸਾਰਿਆਂ ਨੂੰ ਜੀਓ ਆਇਆਂ ਕਹਿੰਦੇ ਆ ਬਹੁਤ ਬਹੁਤ ਸਵਾਗਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਲਓ ਜੀ, ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਨਾਲ ਜੁੜ ਸਕੋਗੇ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਪੀਟੀ ਸਪੀਕਿੰਗ ਦੇ ਬਾਰੇ, ਖਾਸ ਤੌਰ ਤੇ ਸਪੀਕਿੰਗ ਮੋਡਿਊਲ ਜਿਹੜੇ ਆ ਉਹਦੇ ਬਾਰੇ ਗੱਲ ਕਰਨੀ ਆ, ਔਰ ਇਹਦੇ ਨਾਲ ਹੀ ਨਾਟੀ ਤੇ ਸੀਸੀਐਲ ਦੇ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਜਿਹੜੀ ਆ ਉਹ ਅਸੀਂ ਸਮਿਤਾ ਹੋਰਾਂ ਤੋਂ ਲਵਾਂਗੇ। ਸੋ ਇਸ ਬਾਬਤ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਸਵਾਲ ਹੈ ਤੁਸੀਂ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਵੀ, ਈਮੇਲ ਦੇ ਜ਼ਰੀਏ ਵੀ। ਸੋ ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਤੇ ਹੈ ਤਾਂ ਉਸ ਐਪ ਦੇ ਵਿਚ ਤੁਸੀਂ ਹਰਮਨ ਰੇਡੀਓ ਜਿਹੜਾ ਸਰਚ ਕਰੋਗੇ ਤੇ ਉੱਥੇ ਤੁਹਾਨੂੰ ਮੈਸੇਜ ਟਾਈਪ ਕਰਕੇ ਭੇਜਣਾ ਪੈਣਾ ਤੇ ਤੁਹਾਡਾ ਜਿਹੜਾ ਮੈਸੇਜ ਹੈ ਸਾਡੇ ਤੱਕ ਪਹੁੰਚ ਜਾਣਾ। ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ। ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ। ਸੋ ਸਮਿਤਾ ਜੀ ਨੂੰ ਜੇਕਰ ਫੋਨ ਕਰਕੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਚੱਲਦੇ ਪ੍ਰੋਗਰਾਮ ਦੇ ਵਿਚ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 02-8589-11 ਤੇ। ਤੇ ਇਹ ਤਿੰਨ ਮਾਧਿਅਮ ਨੇ ਸਾਡੇ ਨਾਲ ਜੁੜਨ ਦੇ, ਪਰ ਇਸ ਤੋਂ ਵੀ ਵਧੀਆ ਮਾਧਿਅਮ ਹੈ ਕਿ ਇਸ ਵੇਲੇ ਹਰਮਨ ਰੇਡੀਓ ਦੀ ਫੇਸਬੁੱਕ ਲਾਈਵ ਤੇ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਇਸ ਕਰਕੇ ਜੇਕਰ ਲਾਈਵ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਤੁਸੀਂ ਕੋਈ ਸਵਾਲ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਉਹ ਸਵਾਲ ਜਿਹੜਾ ਉਹ ਵੀ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਦੌਰਾਨ। ਤੇ ਲਓ ਜੀ, ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਉਂ ਆਇਆਂ ਅਸੀਂ ਕਹਿ ਚੁੱਕੇ ਹਾਂ, ਪਰ ਸਮਿਤਾ ਜੀ ਜਿਵੇਂ ਕਿ ਅੱਜ ਉਡੀਕ ਇਹ ਕੀਤੀ ਜਾਣੀ ਆ, ਅਸੀਂ ਵਿਸ਼ਾ ਦੱਸ ਦਿੱਤਾ ਕਿ ਅੱਜ ਕਿਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਆ। ਸੋ ਜਿਹੜਾ ਪੀਟੀ ਦਾ ਸਪੀਕਿੰਗ ਮੋਡਿਊਲ ਆ ਉਹਦੇ ਬਾਰੇ ਅੱਜ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਹੜਾ ਸਪੀਕਿੰਗ ਮੋਡਿਊਲ ਆ ਇਹ ਕਿੰਨਾ ਇੰਪੋਰਟੈਂਟ ਆ, ਕਿਸ ਤਰ੍ਹਾਂ ਦਾ ਇਹਦਾ ਇਫੈਕਟ ਜਿਹੜਾ ਆ ਦੂਸਰੇ ਮੋਡਿਊਲਸ ਤੇ ਹੁੰਦਾ ਆ।
ਜਿੱਦਾਂ ਪੀਟੀ ਦੇ ਵਿੱਚ ਜਿੱਦਾਂ ਸਾਰਿਆਂ ਨੂੰ ਹੀ ਪਤਾ ਹੋਊਗਾ ਕਿ ਚਾਰ ਮੋਡਿਊਲਸ ਹੁੰਦੇ ਆ, ਰੀਡਿੰਗ, ਲਿਸਨਿੰਗ, ਰਾਈਟਿੰਗ ਤੇ ਸਪੀਕਿੰਗ
ਜੀ।
ਜੇ ਇਹਨਾਂ ਚਾਰਾਂ ਮੋਡਿਊਲ ਚ ਮੈਂ ਕਹਾਂ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੋਡਿਊਲ ਕਿਹੜਾ ਹੈ ਤੇ ਉਹ ਸਪੀਕਿੰਗ ਮੋਡਿਊਲ ਆ। ਹੁਣ ਸਪੀਕਿੰਗ ਮੋਡਿਊਲ ਹੀ ਨੂੰ ਜ਼ਿਆਦਾ ਇੰਪੋਰਟੈਂਸ ਕਿਉਂ ਮਿਲ ਰਹੀ ਹੈ ਉਹ ਇਸ ਕਰਕੇ ਕਿਉਂਕਿ ਸਪੀਕਿੰਗ ਮੋਡਿਊਲ ਇਜ਼ ਵਨ ਮੋਡਿਊਲ ਜੋ ਕਿ ਬਾਕੀ ਮੋਡਿਊਲਸ ਨੂੰ ਵੀ ਨੰਬਰ ਦੇ ਰਿਹਾ। ਬਹੁਤ ਸਿਗਨੀਫਿਕੈਂਟ ਪ੍ਰਪੋਰਸ਼ਨ ਰੀਡਿੰਗ ਦਾ ਔਰ ਬਹੁਤ ਜ਼ਿਆਦਾ ਸਿਗਨੀਫਿਕੈਂਟ ਪ੍ਰਪੋਰਸ਼ਨ ਲਿਸਨਿੰਗ ਦਾ ਸਪੀਕਿੰਗ ਦੇ ਥਰੂ ਆ ਰਿਹਾ, ਕਿਉਂਕਿ ਸਪੀਕਿੰਗ ਇੱਕ ਉਹ ਮੋਡਿਊਲ ਹੈਗਾ ਜੋ ਆਪਣੇ, ਫੋਰ ਐਗਜ਼ਾਮਪਲ ਸਪੀਕਿੰਗ ਦੇ ਜਿੰਨੇ ਵੀ ਪਾਰਟਸ ਹੈਗੇ, ਅਲੱਗ ਅਲੱਗ 5 ਤੋਂ 6 ਪਾਰਟਸ ਹੈਗੇ ਸਪੀਕਿੰਗ ਦੇ, ਉਹਦੇ ਵਿੱਚੋਂ ਤੁਹਾਨੂੰ ਰੀਡਿੰਗ ਦੇ ਵੀ ਨੰਬਰ ਜਾਣੇ ਆ ਤੇ ਲਿਸਨਿੰਗ ਦੇ ਵੀ ਨੰਬਰ ਜਾਣੇ ਆ।
ਬਿਲਕੁਲ,
ਇਸ ਕਰਕੇ ਸਪੀਕਿੰਗ ਵਨ ਆਫ ਦ ਮੋਸਟ ਇੰਪੋਰਟੈਂਟ, ਆਈ ਵੁੱਡ ਸੇ ਦੀ ਮੋਸਟ ਇੰਪੋਰਟੈਂਟ ਪਾਰਟ ਆਫ ਦ ਪੀਟੀ। ਅਗਰ ਮੈਂ ਚਾਰੋਂ ਮੋਡਿਊਲ ਕੋ ਕੰਪੇਅਰ ਕਰੂੰ ਤਾਂ ਮੈਂ ਸਪੀਕਿੰਗ ਇਹਦੇ ਵਿੱਚੋਂ ਕਹੂੰਗੀ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੋਡਿਊਲ ਹੈ। ਦੈਟਸ ਵਾਈ ਆਈ ਚੂਜ਼ ਕਿ ਅੱਜ ਸਪੀਕਿੰਗ ਦੇ ਉੱਪਰ ਥੋੜਾ ਜਿਹਾ ਡਿਸਕਸ਼ਨ ਕਰੀਏ ਤੇ ਮੈਂ ਸਾਰਿਆਂ ਨਾਲ ਡਿਸਕਸ਼ਨ ਕਰਕੇ ਸਾਰਾ ਇਨਫੋਰਮੇਸ਼ਨ ਸਾਂਝੀ ਕਰਾਂ
ਜੀ। ਸੋ ਸਮਿਤਾ ਜੀ, ਮੈਨੂੰ ਬੜੇ ਹੈਰਾਨੀ ਹੋ ਰਹੀ ਹੈ ਕਿਉਂਕਿ ਹਰ ਹਫਤੇ ਉਡੀਕ ਹੁੰਦੀ ਹੈ ਸਾਡੇ ਸੁਣਨ ਵਾਲਿਆਂ ਨੂੰ, ਹਨਾ, ਰੋਹਿਤ ਜੀ ਦੀ ਜਾਂ ਰਣਵੀਰ ਜੀ ਦੀ। ਸੋ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਅੱਜ ਅਸੀਂ ਜਿਹੜਾ ਵਿਸ਼ਾ ਆ ਉਹ ਹਟ ਕੇ ਚੁਣਿਆ, ਪਰ ਦੋਸਤੋ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਪੀਟੀ ਆਇਲਟਸ ਤੇ ਨਾਟੀ ਇਹ ਬਹੁਤ ਜ਼ਰੂਰੀ ਨੇ, ਹਨਾ, ਤੇ ਜਿਵੇਂ ਅਸੀਂ ਮਾਈਗ੍ਰੇਸ਼ਨ ਦੇ ਬਹੁਤ ਸਾਰੇ ਜਿਹੜੇ ਨੁਕਤੇ ਆ, ਬਹੁਤ ਸਾਰੇ ਜਿਹੜੇ ਇਸ਼ੂਜ਼ ਆ, ਹਨਾ, ਉਹਨਾਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ, ਪਰ ਜਦੋਂ ਤੱਕ ਆਇਲਟਸ ਪੀਟੀ ਸਕੋਰ ਜਿਹੜਾ ਆ ਉਹ ਅਸੀਂ ਨਹੀਂ ਪ੍ਰਾਪਤ ਕਰ ਸਕਦੇ ਜਾਂ ਨਹੀਂ ਕਰਦੇ ਤਾਂ ਉਦੋਂ ਤੱਕ ਸਾਡੀ ਜਿਹੜੀ ਪੀ ਆਰ ਆ ਉਹ ਵੀ ਖਤਰੇ ਚ ਪਈ ਰਹਿੰਦੀ ਆ, ਸਾਡਾ ਜਿਹੜਾ ਸਟੂਡੈਂਟ ਵੀਜ਼ਾ ਆ ਉਹ ਵੀ ਖਤਰੇ ਚ ਪਿਆ ਰਹਿੰਦਾ ਆ। ਸੋ ਇਸ ਕਰਕੇ ਮਾਈਗ੍ਰੇਸ਼ਨ ਦੇ ਨਾਲ ਨਾਲ ਪੀਟੀ ਆਇਲਸ ਤੇ ਨਾਟੀ ਦੇ ਉੱਤੇ ਗੱਲ ਕਰਨੀ ਜਿਹੜੀ ਆ ਉਹ ਅਸੀਂ ਜ਼ਰੂਰੀ ਸਮਝਦੇ ਹਾਂ। ਸੋ ਅੱਜ ਅਸੀਂ ਜਿਹੜੀ ਖਾਸ ਗੱਲਬਾਤ ਆ ਉਹ ਆਇਲਸ, ਪੀਟੀ ਤੇ ਨਾਟੀ ਦੇ ਬਾਰੇ ਕਰਾਂਗੇ। ਸੋ ਪੀਟੀ ਦਾ ਜਿਹੜਾ ਸਪੀਕਿੰਗ ਮੋਡਿਊਲ ਆ ਉਹਦੇ ਬਾਰੇ ਅੱਜ ਅਸੀਂ ਸਮਿਤਾ ਹੋਰਾਂ ਤੋਂ ਜਾਣਕਾਰੀ ਜਿਹੜੀ ਆ ਉਹ ਲੈ ਰਹੇ ਹਾਂ। ਸੋ ਲਕਸ਼ ਆਇਲਸ ਤੇ ਪੀਟੀ ਕੋਚਿੰਗ ਤੋਂ ਜਿਹੜੇ ਵਿਸ਼ੇਸ਼ ਤੌਰ ਤੇ ਅੱਜ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ, ਸਾਡੇ ਨਾਲ ਨਾ ਕੁਛ ਦੋਸਤ ਬਣੇ ਨੇ, ਅਸੀਂ ਉਹਨਾਂ ਦੇ ਵੈਸੇ ਮੈਸੇਜ ਸ਼ਾਮਲ ਕਰ ਲੈਂਦੇ ਹਾਂ, ਪਰ ਉਹਨਾਂ ਦੇ ਜਿਹੜੇ ਮੈਸੇਜ ਆ ਉਹ ਸ਼ਾਇਦ ਉਹਨਾਂ ਦੀ ਵੀਜ਼ਾ ਇਨਕੁਆਇਰੀਜ਼ ਦੇ ਬਾਰੇ ਆ ਹਨਾ। ਤੇ ਲਖਵਿੰਦਰ ਕੁਮਾਰ ਕੌਸ਼ਿਕ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ।
ਜੀ
ਸਤਿ ਸ੍ਰੀ ਅਕਾਲ ਲਖਵਿੰਦਰ ਜੀ, ਕਹਿੰਦੇ ਮੈਂ ਵਿਨੀਪੈਗ ਕੈਨੇਡਾ ਤੋਂ ਵੇਖ ਰਿਹਾ ਜੀ ਸ਼ੋ। ਸੋ ਬਹੁਤ ਬਹੁਤ ਪਹਿਲਾਂ ਤਾਂ ਜੀ ਬਿਲਕੁਲ ਬਹੁਤ ਬਹੁਤ ਸਵਾਗਤ ਲਖਵਿੰਦਰ ਜੀ, ਔਰ ਪ੍ਰੋਗਰਾਮ ਦੇ ਵਿਚ ਤੁਸੀਂ ਪਹਿਲੀ ਵਾਰ ਆਯੋ, ਨਿੱਘੀ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਕਿ ਸਮੁੰਦਰੋਂ ਪਾਰ ਹਨਾ ਜਿਹੜੀਆਂ ਦੂਰੀਆਂ ਉਹ ਵੀ ਖਤਮ ਹੋ ਜਾਂਦੀਆਂ ਜਦੋਂ ਅਸੀਂ ਇੱਕ ਦੂਸਰੇ ਨੂੰ, ਚਾਹੇ ਉਹ ਸੋਸ਼ਲ ਮੀਡੀਆ ਆ ਚਾਹੇ ਉਹ ਮੀਡੀਆ ਦੂਸਰਾ ਹਨਾ, ਤੇ ਉਸ ਦੇ ਦੌਰਾਨ ਅਸੀਂ ਇੱਕ ਦੂਸਰੇ ਨੂੰ ਮਿਲ ਪਾਉਂਦੇ ਹਾਂ, ਆਪਣੇ ਵਿਚਾਰ ਰੱਖ ਪਾਉਂਦੇ ਹਾਂ ਹਨਾ। ਤੇ ਅੱਗੇ ਜੀ ਸਾਡੇ ਨਾਲ ਸੈਮ ਕੰਬੋਜ ਬਣੇ ਹੋਏ ਨੇ, ਉਹਨਾਂ ਨੇ ਜਿਹੜਾ ਸਵਾਲ ਪੁੱਛਿਆ, ਸੈਮ ਜੀ ਕੋਸ਼ਿਸ਼ ਕਰਿਓ ਕਿ ਅਗਲੇ ਹਫਤੇ ਪ੍ਰੋਗਰਾਮ ਦੇ ਵਿਚ ਤੁਸੀਂ ਜਿਹੜਾ ਇਹ ਆਪਣਾ ਸਵਾਲ ਆ ਉਹ ਰੱਖਿਓ, ਕਿਉਂਕਿ ਅੱਜ ਅਸੀਂ ਮਾਈਗ੍ਰੇਸ਼ਨ ਦੇ ਬਾਰੇ ਜ਼ਿਆਦਾ ਗੱਲਬਾਤ ਨਹੀਂ ਕਰ ਪਾਵਾਂਗੇ, ਉਹਦੇ ਲਈ ਮੈਂ ਮਾਫੀ ਵੀ ਚਾਹਾਂਗੀ, ਪਰ ਅੱਜ ਅਸੀਂ ਆਇਲਸ, ਪੀਟੀ ਜਾਂ ਫਿਰ ਨਾਟੀ ਦੇ ਰਿਗਾਰਡਿੰਗ ਜਿਹੜੀ ਇਹ ਗੱਲਬਾਤ ਕਰਨੀ ਆ, ਜੇ ਉਹਦੇ ਰਿਗਾਰਡਿੰਗ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ। ਅੱਗੇ ਸਾਡੇ ਨਾਲ ਬਿਕਰਮਜੀਤ ਸਿੰਘ ਰੰਧਾਵਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਬਿਕਰਮਜੀਤ ਜੀ, ਬਹੁਤ ਬਹੁਤ ਸਵਾਗਤ ਵੀ ਪ੍ਰੋਗਰਾਮ ਦੇ ਵਿਚ ਤੇ ਧੰਨਵਾਦ, ਜੁੜੇ ਰਹੋ ਸਾਡੇ ਨਾਲ। ਤੇ ਇਧਰ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਇੱਕ ਦੋਸਤ ਜੁੜੇ ਹੋਏ ਨੇ, ਉਹਨਾਂ ਦੀ ਵੀ ਕੁਆਇਰੀ ਜਿਹੜੀ ਆ ਮੇਰਾ ਖਿਆਲ ਉਹਨਾਂ ਦੇ ਵੀਜ਼ਾ ਦੇ ਰਿਗਾਰਡਿੰਗ ਆ। ਸੋ ਮੈਂ ਸਤਿ ਸ੍ਰੀ ਅਕਾਲ ਕਬੂਲ ਕਰਦੀ ਹਾਂ ਤੁਹਾਡੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਪਰ ਅੱਜ ਜਿਹੜੀ ਗੱਲਬਾਤ ਹੈ ਉਹ ਸੀ ਮਾਈਗ੍ਰੇਸ਼ਨ ਰਿਲੇਟਡ, ਜਿਹੜੇ ਸਵਾਲ ਆ ਉਹਨਾਂ ਦੇ ਉੱਤੇ ਨਹੀਂ ਕਰ ਪਾਵਾਂਗੇ, ਪਰ ਜਿਹੜੇ ਸਵਾਲ ਜੇਕਰ ਤੁਹਾਡੇ ਆਇਲਸ ਪੀਟੀ ਸਕੋਰ ਦੇ ਰਿਗਾਰਡਿੰਗ ਹੈਗੇ ਆ ਤੁਸੀਂ ਸਾਨੂੰ ਜ਼ਰੂਰ ਭੇਜ ਸਕਦੇ ਹੋ। ਤੇ ਹਾਂਜੀ, ਜਿਵੇਂ ਅਸੀਂ ਗੱਲਬਾਤ ਸਮਿਤਾ ਜੀ ਕਰ ਰਹੇ ਸੀਗੇ ਮੋਡਿਊਲ ਦੇ ਬਾਰੇ, ਬਿਲਕੁਲ ਕਿ ਦੂਸਰੇ ਜਿਹੜੇ ਮੋਡਿਊਲ ਦੇ ਨਾਲ ਨਾਲ ਜਿਹੜਾ ਸਪੀਕਿੰਗ ਮੋਡਿਊਲ ਆ ਉਹ ਬਹੁਤ ਜ਼ਰੂਰੀ ਆ,
ਕਰੂਸ਼ੀਅਲ ਹੈ, ਕਿਉਂਕਿ ਸਪੀਕਿੰਗ ਬਾਕੀ ਮੋਡਿਊਲ ਨੂੰ ਵੀ ਨੰਬਰ ਵਨ ਰਿਹਾ, ਇਸ ਲਈ ਸਪੀਕਿੰਗ ਬਹੁਤ ਜ਼ਿਆਦਾ ਕਰੂਸ਼ੀਅਲ, ਆਈ ਵੁੱਡ ਸੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੋਡਿਊਲ।
ਹਾਂਜੀ, ਅੱਛਾ ਜੇ ਟਿਪਸ ਦੀ ਗੱਲ ਕਰਨੀ ਹੋਵੇ ਤਾਂ ਕੀ ਖਾਸ ਟਿਪਸ ਹੁੰਦੀਆਂ ਜੇ ਸਪੀਕਿੰਗ ਨੂੰ ਅਸੀਂ ਇੰਪਰੂਵ ਕਰਨਾ?
ਹਾਂਜੀ, ਉਹਦੇ ਲਈ ਪਹਿਲਾਂ ਤਾਂ ਮੈਂ ਥੋੜਾ ਜਿਹਾ ਡਿਸਕਸ ਕਰੂੰਗੀ ਕਿ ਪੀਟੀ ਸਪੀਕਿੰਗ ਦੇ ਵਿੱਚ ਕੀ ਕੀ ਪਾਰਟਸ ਹੈਗੇ, ਕੀ ਕੀ ਸੈਕਸ਼ਨ ਹੈਗੇ। ਸਪੀਕਿੰਗ ਦੇ ਵਿੱਚ ਤੁਹਾਡਾ ਫਸਟ ਪਾਰਟ ਆਉਂਦਾ ਹੈਗਾ ਜੀ ਇੰਟਰੋਡਕਸ਼ਨ, ਜੇ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰਦੇ ਹੋ, ਬਟ ਦੈਟ ਇਜ਼ ਨੋਟ ਅਸੈਸਡ, ਤੇ ਉਹ ਬਿਲਕੁਲ ਰੈਲੇਵੈਂਟ ਨਹੀਂ ਹੋਊਗਾ ਕਿਉਂਕਿ ਉਹਦੀ ਕੋਈ ਅਸੈਸਮੈਂਟ ਨਹੀਂ ਹੈਗੀ, ਉਹਦੇ ਕੁਛ ਮਾਰਕਸ ਨਹੀਂ ਹੈਗੇ, ਕੋਈ ਸਕੋਰ ਉਹਦਾ ਨਹੀਂ ਜਾ ਰਿਹਾ ਪੀਟੀ ਦੀ ਸਪੀਕਿੰਗ ਦੇ ਵਿੱਚ। ਆਫਟਰ ਦੈਟ ਸਟ੍ਰੇਟ ਅਵੇ ਆਪਾਂ ਫਸਟ ਪੁਆਇੰਟ ਤੇ ਆਉਂਦੇ ਹਾਂ, ਦੈਟ ਇਜ਼ ਰੀਡ ਅਲਾਊਡ। ਤੇ ਸਪੀਕਿੰਗ ਦਾ ਫਸਟ ਪਾਰਟ ਹੈਗਾ ਜੀ ਰੀਡ ਅਲਾਊਡ, ਜਿਹਦੇ ਵਿੱਚ ਐਜ਼ ਦਾ ਨੇਮ ਸੁਜੈਸਟ ਤੁਸੀਂ ਇੱਕ ਤੁਹਾਡੇ ਨੂੰ ਇੱਕ ਸੈਂਟੈਂਸ ਮਿਲੂਗਾ, ਤੁਸੀਂ ਉਹਨੂੰ ਰੀਡ ਕਰਨਾ ਜਿੱਦਾਂ ਉਹ ਲਿਖਿਆ ਹੋਇਆ। ਦੈਟਸ ਦਾ ਈਜ਼ੀਐਸਟ ਪਾਰਟ, ਬਟ ਐਟ ਦਾ ਸੇਮ ਟਾਈਮ ਇਟਸ ਵੈਰੀ 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 ਕਰੂਸ਼ੀਅਲ ਐਜ਼ ਵੈਲ, ਵਾਈ ਬਿਕਾਜ਼ ਆਹ ਤੁਹਾਨੂੰ ਰੀਡਿੰਗ ਦੇ ਵਿੱਚ ਬਹੁਤ ਸਿਗਨੀਫਿਕੈਂਟ ਪ੍ਰਪੋਰਸ਼ਨ ਦੇ ਰਿਹਾ ਇਹਦਾ। ਜਿੱਦਾਂ ਮੈਂ ਨਾਮ ਸੁਜੈਸਟ ਕੀਤਾ, ਤੁਹਾਨੂੰ ਨਾਮ ਹੈਗਾ ਜੀ ਰੀਡ ਅਲਾਊਡ, ਐਂਡ ਦਾ ਨੇਮ ਸੁਜੈਸਟ ਕਿ ਤੁਸੀਂ ਰੀਡ ਕਰਨਾ ਜੋ ਸੈਂਟੈਂਸ ਤੁਹਾਡੇ ਕੋਲ ਛੇ ਤੋਂ ਸੱਤ ਸੈਂਟੈਂਸਿਸ ਹੋਗੇ, ਤੁਸੀਂ ਉਹ ਸੈਂਟੈਂਸ ਪੜ੍ਹਨਾ ਤੇ ਉਹਨੂੰ ਐਗਜੈਕਟਲੀ ਉਦਾਂ ਹੀ ਬੋਲਣਾ ਜਿੱਦਾਂ ਕਿ ਉਹ ਲਿਖਿਆ ਗਿਆ। ਹੁਣ ਰੀਡ ਅਲਾਊਡ ਦੇ ਵਿੱਚ ਤੁਹਾਡੇ ਰੀਡਿੰਗ ਦੇ ਵਿੱਚ ਵੀ ਸਕੋਰਿੰਗ ਹੋਊਗੀ ਤੇ ਤੁਹਾਡੀ ਸਪੀਕਿੰਗ ਦੇ ਵਿੱਚ ਵੀ ਸਕੋਰਿੰਗ ਹੋਊਗੀ। ਤੁਸੀਂ ਜਿੰਨਾ ਐਕੂਰੇਟ ਬੋਲੋਗੇ ਉਹਦੇ ਲਈ ਤੁਹਾਡੀ ਰੀਡਿੰਗ ਕਰੂਸ਼ੀਅਲ ਹੈ, ਉੱਥੇ ਤੁਹਾਡੀ ਰੀਡਿੰਗ ਦੇ ਮਾਰਕਸ ਜਾਓਗੇ, ਤੇ ਜਿੰਨਾ ਤੁਸੀਂ ਜਿੰਨੀ ਐਕੂਰੇਸੀ ਹਾਈ ਹੋਗੀ ਤੁਹਾਡੀ ਰੀਡਿੰਗ ਦੇ ਮਾਰਕਸ ਅੱਛੇ ਹੋਗੇ। ਪਲੱਸ ਦੂਜੀ ਤਰਫ ਜੇ ਤੁਹਾਡੀ ਫਲੂਐਂਸੀ ਹੋਊਗੀ ਤਾਂ ਤੁਹਾਡੀ ਸਪੀਕਿੰਗ ਦੇ ਮਾਰਕਸ ਹੋਗੇ। ਤੋ ਆਹ ਇੱਕ ਸੈਕਸ਼ਨ ਹੈਗਾ ਰੀਡ ਅਲਾਊਡ ਜੋ ਕਿ ਤੁਹਾਡੀ ਰੀਡਿੰਗ ਲਈ ਵੈਰੀ ਵੈਰੀ ਸਿਗਨੀਫਿਕੈਂਟ ਹੈਗਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਪਲੱਸ ਉਹ ਸਪੀਕਿੰਗ ਦੇ ਵਿੱਚ ਵੀ ਤੁਹਾਨੂੰ ਸਕੋਰਿੰਗ ਕਰੇਗਾ। ਤਾਂ ਫਸਟ ਪਾਰਟ ਹੋ ਗਿਆ ਜੀ ਰੀਡ ਅਲਾਊਡ, ਤੁਹਾਡੇ ਕੋਲ ਸੈਂਟੈਂਸ ਆਇਆ ਤੁਸੀਂ ਐਗਜੈਕਟਲੀ ਉਦਾਂ ਹੀ ਬੋਲ ਦੇਣਾ ਜੋ ਸੈਂਟੈਂਸ ਦੇ ਵਿੱਚ ਲਿਖਿਆ ਗਿਆ। ਸੈਕਿੰਡ ਪਾਰਟ ਆਉਂਦਾ ਜੀ ਰਿਪੀਟ ਸੈਂਟੈਂਸ, ਜਿਹੜਾ ਦੂਜਾ ਸੈਕਸ਼ਨ ਹੈ ਇਹਦਾ, ਉਹਦੇ ਵਿੱਚ ਤੁਹਾਨੂੰ ਰਿਪੀਟ ਸੈਂਟੈਂਸ ਐਸ ਦਾ ਨੇਮ ਸੁਜੈਸਟ ਅਗੈਨ, ਤੁਸੀਂ ਇੱਕ ਸੈਂਟੈਂਸ ਸੁਣੋਗੇ, ਸਪੀਕਰ ਇੱਕ ਸੈਂਟੈਂਸ ਬੋਲੂਗਾ, ਤੁਸੀਂ ਉਹਨੂੰ ਰਿਪੀਟ ਕਰਨਾ ਐਗਜੈਕਟਲੀ ਐਜ਼ ਇਟ ਇਜ਼। ਜਿੰਨਾ ਤੁਸੀਂ ਉਹਨੂੰ ਜ਼ਿਆਦਾ ਰਿਪੀਟ ਕਰੋਗੇ, ਫਾਰ ਐਗਜ਼ਾਮਪਲ ਉਹਦੇ ਵਿੱਚ 10 ਵਰਡ ਹੈ ਤਾਂ 10 ਤੇ 10 ਬੋਲੋਗੇ ਤੁਹਾਡੀ ਸਕੋਰਿੰਗ ਹਾਈ ਹੋਗੀ, ਔਰ ਜੇ ਤੁਸੀਂ 10 ਚੋਂ 8 ਵਰਡ ਵੀ ਬੋਲੋਗੇ ਤਾਂ ਪ੍ਰੋਪੋਰਸ਼ਨੇਟ ਮਾਰਕਿੰਗ ਹੋਗੀ। ਹੁਣ ਰਿਪੀਟ ਸੈਂਟੈਂਸ ਦੇ ਵਿੱਚ ਐਜ਼ ਦਾ ਨੇਮ ਸੁਜੈਸਟ ਮੈਂ ਤੁਹਾਨੂੰ ਕਿਹਾ ਰਿਪੀਟ ਕਰਨਾ, ਲੇਕਿਨ ਤੁਸੀਂ ਸੁਣੋਗੇ ਫਿਰ ਤੁਸੀਂ ਬੋਲੋਗੇ, ਦੈਟ ਮੀਨਸ ਤੁਹਾਡੀ ਲਿਸਨਿੰਗ ਸਕਿੱਲਸ ਵੀ ਅਸੈਸ ਹੋ ਰਹੀ ਹੈ ਤੇ ਨਾਲ ਤੁਹਾਡੀ ਸਪੀਕਿੰਗ। ਤੇ ਇਹਦੇ ਵਿੱਚ ਤੁਹਾਨੂੰ ਦੋ ਸਕੋਰ ਦੋ ਜਗ੍ਹਾ ਸਕੋਰ ਜਾਓਗੇ ਤੁਹਾਡੀ ਲਿਸਨਿੰਗ ਦੇ ਵਿੱਚ ਔਰ ਸਪੀਕਿੰਗ ਦੇ ਵਿੱਚ। ਅਗੇਨ ਰਿਪੀਟ ਸੈਂਟੈਂਸ ਸਪੀਕਿੰਗ ਕਾ ਵੋ ਪਾਰਟ ਹੈ ਜੋ ਲਿਸਨਿੰਗ ਨੂੰ ਬਹੁਤ ਸਿਗਨੀਫਿਕੈਂਟ ਪ੍ਰਪੋਰਸ਼ਨ ਦਿੰਦਾ, ਔਰ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਵਿੱਚ ਤੁਹਾਨੂੰ 10 ਰਿਪੀਟ ਸੈਂਟੈਂਸ ਆਨੇ, ਔਰ ਤੁਹਾਡੀ ਲਿਸਨਿੰਗ ਦੇ ਵਿੱਚ ਤੁਹਾਡੀ ਬਹੁਤ ਹਾਈ ਪਰਸੈਂਟੇਜ ਦੇ ਵਿੱਚ ਜਾਊਗੀ, ਲਿਸਨਿੰਗ ਦੇ ਸਕੋਰਿੰਗ ਕਰੂਗੀ, ਲਿਸਨਿੰਗ ਦੇ ਸਕੋਰ ਦੇ ਵਿੱਚ ਜਾਊਗੀ, ਵਿਚ ਇਜ਼ ਵੈਰੀ ਵੈਰੀ ਕ੍ਰੂਸ਼ਲ ਫੋਰ ਦਾ ਲਿਸਨਿੰਗ. ਇਹਦੇ ਵਿੱਚ ਤੁਹਾਡੀ ਦੋਨੋ ਚੀਜ਼ਾਂ ਸਕਿੱਲ, ਦੋਨੋ ਸਕਿੱਲਸ, ਲਿਸਨਿੰਗ ਸਕਿੱਲਸ ਔਰ ਸਪੀਕਿੰਗ ਸਕਿੱਲਸ ਅਸੈਸ ਹੋਗੀਆਂ. ਸਪੀਕਿੰਗ ਲਈ ਅਗੇਨ ਮੈਂ ਉੱਥੇ ਹੀ ਆ ਰਹੀ ਹਾਂ, ਤੁਹਾਡੀ ਫਲੂਐਂਸੀ ਜ਼ਿਆਦਾ ਮੈਟਰ ਕਰਦੀ ਹੈ. ਦੈਨ ਸਪੀਕਿੰਗ ਦੇ ਵਿੱਚ ਤੁਹਾਡੀ ਲਿਸਨਿੰਗ ਦੇ ਵਿੱਚ ਤੁਹਾਡੇ ਵਰਡਸ, ਤੁਸੀਂ ਜਿੰਨੇ ਕੀਵਰਡਸ ਇਹਦੇ ਵਿੱਚੋਂ ਚੱਕੋਗੇ ਉਹਨੇ ਤੁਹਾਨੂੰ ਪ੍ਰਪੋਰਸ਼ਨੇਟ ਮਾਰਕਸ ਮਿਲੂਗੇ. ਦੈਟ ਇਜ਼ ਅਨਦਰ ਪਾਰਟ, ਰਿਪੀਟ ਸੈਂਟੈਂਸ. ਮੈਂ ਤੀਜੇ ਪਾਰਟ ਤੇ ਆ ਰਹੀ ਹਾਂ. ਥਰਡ ਸੈਕਸ਼ਨ ਇਹਦਾ ਆਉਂਦਾ ਹੈ ਜੀ ਰੀਟੇਲ ਲੈਕਚਰ. ਰੀਟੇਲ ਲੈਕਚਰ ਜਿੱਦਾਂ ਨਾਮ ਹੈਗਾ ਕਿ ਤੁਸੀਂ ਰੀਟੇਲ ਦਾ ਲੈਕਚਰ, ਤੁਸੀਂ ਇੱਕ ਲੈਕਚਰ ਸੁਣੋਗੇ, ਆ ਡੇਢ ਤੋਂ ਦੋ ਮਿੰਟ ਦਾ ਹੋ ਸਕਦਾ. ਤੁਸੀਂ ਇੱਕ ਲੈਕਚਰ ਸੁਣੋਗੇ, ਜੋ ਸਪੀਕਰ ਬੋਲੂਗਾ ਤੁਸੀਂ ਉਹਦੇ ਕੀਵਰਡਸ ਨੋਟ ਕਰੋਗੇ, ਜਸਟ ਰਿਮੈਂਬਰ ਦ ਕੀਵਰਡਸ, ਅ ਲਿਟਲ ਬਿਟ ਆਫ ਦ ਕੀਵਰਡਸ ਤੁਸੀਂ ਨੋਟ ਕਰੋਗੇ. ਉਹ ਤੋਂ ਬਾਅਦ ਤੁਸੀਂ ਰੀਟੇਲ ਕਰਨਾ, ਤੁਸੀਂ ਦੁਬਾਰਾ ਉਹ ਬੋਲਣਾ ਹੈ ਕਿ ਸਪੀਕਰ ਕੀ ਕਹਿ ਰਿਹਾ ਸੀਗਾ, ਲੈਕਚਰ ਕਿਹਦੇ ਬਾਰੇ ਸੀਗਾ. ਤੁਸੀਂ ਇਹ ਚ ਜਿੰਨੇ ਜ਼ਿਆਦਾ ਕੀਵਰਡਸ ਯੂਜ਼ ਕਰੋਗੇ ਜੋ ਸਪੀਕਰ ਨੇ ਬੋਲੇ ਹੈ, ਉਦਾਂ ਉਹ ਸੇਮ ਟੂ ਸੇਮ ਤੁਸੀਂ ਕੀਵਰਡਸ ਯੂਜ਼ ਕਰਨੇ ਹੈ, ਤੇ ਉਹ ਲੈਕਚਰ ਬੋਲਣਾ ਹੈ ਕਿ ਸਪੀਕਰ ਕੀ ਬੋਲ ਰਿਹਾ ਸੀਗਾ, ਉਹ ਕਿਹਦੇ ਬਾਰੇ ਗੱਲ ਕਰ ਰਿਹਾ ਸੀਗਾ. ਰੀਟੇਲ ਲੈਕਚਰ ਦੋ ਜਾਂ ਤਿੰਨ ਆਉਂਦੇ ਆ, ਬਟ ਤੁਸੀਂ ਸੁਣਦੇ ਹੋ, ਕੀਵਰਡਸ ਲਿਖਦੇ ਹੋ, ਫਿਰ ਬੋਲਦੇ ਹੋ. ਇਹਦੇ ਵਿੱਚ ਤੁਹਾਡੀ ਦੋ ਚੀਜ਼ਾਂ ਕਾਊਂਟ ਹੋ ਗਈਆਂ, ਲਿਸਨਿੰਗ ਸਕਿੱਲਸ ਐਂਡ ਸਪੀਕਿੰਗ ਸਕਿੱਲਸ. ਅਗੇਨ ਤੁਹਾਡੀ ਲਿਸਨਿੰਗ ਦੇ ਵਿੱਚ ਵੀ ਮਾਰਕਸ ਜਾ ਰਹੇ ਹੈ ਔਰ ਸਪੀਕਿੰਗ ਦੇ ਵਿੱਚ ਵੀ ਮਾਰਕਸ ਜਾ ਰਹੇ ਹੈ. ਇਸ ਤਰ੍ਹਾਂ ਨਾਲ ਹਰ ਪਾਰਟ ਜਿਹੜਾ ਸਪੀਕਿੰਗ ਦਾ ਹੈਗਾ ਉਹ ਲਿਸਨਿੰਗ ਤੇ ਰੀਡਿੰਗ ਨੂੰ ਮਾਰਕਸ ਦੇ ਰਿਹਾ. ਚੌਥਾ ਪਾਰਟ ਆਉਂਦਾ ਹੈ ਜੀ ਡਿਸਕ੍ਰਾਈਬ ਇਮੇਜਸ. ਡਿਸਕ੍ਰਾਈਬ ਇਮੇਜਸ ਇਜ਼ ਓਨਲੀ ਵਨ ਪਾਰਟ ਜਿਹਦੇ ਵਿੱਚ ਸਿਰਫ ਤੁਹਾਡੀ ਸਪੀਕਿੰਗ ਸਕਿੱਲਸ ਹੀ ਅਸੈਸ ਹੋਗੀਆਂ. ਤੁਸੀਂ ਨਾ ਸੁਣ ਰਹੇ ਹੋ, ਨਾ ਤੁਸੀਂ ਕੁਛ ਰੀਡ ਕਰ ਰਹੇ ਹੋ, ਤੁਹਾਡੇ ਕੋਲ ਇੱਕ ਇਮੇਜ ਆਊਗੀ. ਡਿਸਕ੍ਰਾਈਬ ਇਮੇਜਸ ਦੇ ਵਿੱਚ ਇੱਕ ਇਮੇਜ ਆਊਗੀ, ਉਹ ਇਮੇਜ ਟੈਬਲਰ ਚਾਰਟ ਵੀ ਹੋ ਸਕਦਾ, ਟੇਬਲ ਵੀ ਹੋ ਸਕਦਾ, ਡਾਇਗ੍ਰਾਮ ਵੀ ਹੋ ਸਕਦਾ, ਤੁਸੀਂ ਗ੍ਰਾਫ ਵੀ ਦੇਖ, ਤੁਹਾਡੇ ਕੋਲ ਗ੍ਰਾਫ ਵੀ ਹੋ ਸਕਦਾ, ਕੋਈ ਬਾਰ ਗ੍ਰਾਫ ਵੀ, ਬਾਰ ਚਾਰਟ ਵੀ, ਤੁਹਾਡੇ ਕੋਲ ਪਿਕਚਰ ਦਿਖਾਈ ਜਾਊਗੀ, ਜੋ ਕੁਛ ਵੀ ਹੋ ਸਕਦਾ, ਗ੍ਰਾਫ, ਡਾਇਗ੍ਰਾਮ, ਪਿਕਚਰ. ਤੁਸੀਂ ਉਹਨੂੰ ਐਕਸਪਲੇਨ ਕਰਨਾ, ਡਿਸਕ੍ਰਾਈਬ ਕਰਨਾ ਇਨ ਯੋਰ ਵਰਡਸ. ਇਹਦੇ ਵਿੱਚ ਤੁਹਾਡੀ ਫਲੂਐਂਸੀ ਹੀ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ. ਤੁਸੀਂ ਜਿੰਨੀ ਫਲੂਐਂਟਲੀ ਬੋਲੋਗੇ, ਤੁਹਾਡੀ ਸਿਰਫ ਸਪੀਕਿੰਗ ਸਕਿੱਲਸ ਨੂੰ ਹੀ ਕਾਊਂਟ ਕੀਤਾ ਜਾਊਗਾ. ਸਪੀਕਿੰਗ ਲਈ ਦੋ ਚੀਜ਼ਾਂ ਤੁਸੀਂ ਬਹੁਤ ਧਿਆਨ ਨਾਲ ਰੱਖਦੀ ਹੈ, ਉਹ ਹੈਗੀ ਫਲੂਐਂਸੀ ਔਰ ਇੱਕ ਪ੍ਰੋਨਾਸੀਏਸ਼ਨ. ਤੁਹਾਡੀ ਪ੍ਰੋਨਾਸੀਏਸ਼ਨ ਸਹੀ ਹੋਣੀ ਚਾਹੀਦੀ, ਤੁਸੀਂ ਵਰਡਸ ਨੂੰ ਸਹੀ ਔਰ ਕਰੈਕਟਲੀ ਪ੍ਰੋਨਾਊਂਸ ਕਰੋ. ਤੁਸੀਂ ਜਿੰਨੀ ਕਰੈਕਟਲੀ ਔਰ ਐਕੂਰੇਟਲੀ ਪ੍ਰੋਨਾਊਂਸ ਕਰੋਗੇ, ਤੁਹਾਡੀ ਸਪੀਕਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਹਦੇ ਲਈ ਬਹੁਤ ਕ੍ਰੂਸ਼ੀਅਲ ਹੈ. ਪਲੱਸ ਤੁਹਾਡੀ ਫਲੂਐਂਸੀ. ਫਲੂਐਂਸੀ ਆਈ ਵੁੱਡ ਸੇ ਇਜ਼ ਮੋਰ ਇੰਪੋਰਟੈਂਟ ਦੈਨ ਯੋਰ ਪ੍ਰੋਨਾਸੀਏਸ਼ਨ ਐਜ਼ ਵੈਲ. ਵਾਈ? ਬਿਕਾਜ਼ ਫਲੂਐਂਸੀ ਹੀ ਉਹ ਚੀਜ਼ ਹੈ ਜਿਹਦੇ ਉੱਪਰ ਤੁਹਾਡੀ ਸਾਰੀ ਵੇਟੇਜ ਹੀ ਫਲੂਐਂਸੀ ਨੂੰ ਦਿੱਤੀ ਗਈ ਹੈ ਸਪੀਕਿੰਗ ਦੇ ਵਿੱਚ. ਫਲੂਐਂਸੀ ਡਜ਼ ਨਾਟ ਮੀਨ ਦੈਟ ਤੁਸੀਂ ਬਹੁਤ ਫਾਸਟ ਬੋਲਣਾ. ਫਲੂਐਂਸੀ ਮੀਨਸ ਕਿ ਤੁਸੀਂ ਇੱਕ ਲੈ ਦੇ ਵਿੱਚ ਬੋਲਣਾ, ਤੁਸੀਂ ਲੈ ਨਹੀਂ ਤੋੜਨਾ, ਮਤਲਬ ਤੁਸੀਂ ਪੌਜ਼ਸ ਨਹੀਂ ਦੇਣੇ, ਤੁਹਾਡੇ ਇੱਕ ਆਡੀਬਲ ਪੌਜ਼ਸ ਨਹੀਂ ਹੋਣੇ ਚਾਹੀਦੇ, ਬ੍ਰੇਕਸ ਨਹੀਂ ਤੁਸੀਂ ਲੈਣੀ, ਤੁਸੀਂ ਇੱਕ ਫਲੋ ਦੇ ਵਿੱਚ ਬੋਲਣਾ ਸਪੀਕਿੰਗ ਦੇ ਵਿੱਚ. ਉਹਦੇ ਨਾਲ ਤੁਹਾਡੀ ਸਪੀਕਿੰਗ ਦੇ ਮਾਰਕਸ ਬਹੁਤ ਜ਼ਿਆਦਾ ਹਾਈ ਹੁੰਦੇ ਆ. ਤੇ ਲਾਸਟ ਪਾਰਟ ਹੁੰਦਾ ਜੀ ਸ਼ਾਰਟ ਕੁਐਸਚਨਸ. ਸ਼ਾਰਟ ਕੁਐਸਚਨਸ ਦੇ ਵਿੱਚ ਤੁਹਾਨੂੰ ਆਈ ਕਿਊ ਜੀ ਕੇ ਦੇ ਕੁਐਸਚਨਸ ਪੁੱਛੇ ਜਾਓਗੇ ਔਰ ਬਹੁਤ ਹੀ ਜਨਰਲ ਕੁਐਸਚਨਸ ਹੁੰਦੇ ਆ, ਫਾਰ ਐਗਜ਼ਾਮਪਲ. ਔਰ ਇਹ ਸ਼ਾਰਟ ਕੁਐਸਚਨਸ ਹੈ. ਸ਼ਾਰਟ ਕੁਐਸਚਨਸ ਮੀਨਸ ਇਹਦਾ ਜਿਹੜਾ ਆਨਸਰ ਹੋਊਗਾ ਤੁਸੀਂ ਵਨ ਜਾਂ ਟੂ ਵਰਡਸ ਦੇ ਵਿੱਚ ਹੀ ਦੇਣਾ. ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦੀ ਹਾਂ. ਫਾਰ ਐਗਜ਼ਾਮਪਲ, ਹਾਊ ਮੈਨੀ ਸਾਈਡਸ ਆਰ ਦੇਅਰ ਇਨ ਅ ਟ੍ਰਾਇੰਗਲ? ਫਾਰ ਐਗਜ਼ਾਮਪਲ 3. ਜਾਂ ਹਾਊ ਮੈਨੀ ਸਾਈਡਸ ਇਨ ਅ ਹੈਕਸਾਗਨ? ਇਟਸ 6. ਜਸਟ ਬੇਸਿਕ ਜਨਰਲ ਜੋ ਨੌਲੇਜ ਦੇ ਕੁਐਸਚਨਸ ਹੋਗੇ, ਇੱਦਾਂ ਦੇ ਤੁਹਾਨੂੰ 10 ਕੁਐਸਚਨ ਆਉਗੇ, ਕਿਉਂਕਿ ਤੁਸੀਂ ਸੁਣ ਰਹੇ ਹੋ, ਕੁਐਸਚਨ ਨੂੰ ਅੰਡਰਸਟੈਂਡ ਕਰ ਰਹੇ ਹੋ, ਐਂਡ ਦੈਨ ਯੂ ਆਰ ਸਪੀਕਿੰਗ. ਤਾਂ ਇਹਦੇ ਵਿੱਚ ਤੁਹਾਡੀ ਦੋ ਸਕਿੱਲਸ ਕਾਊਂਟ ਹੋ ਗਈਆਂ, ਲਿਸਨਿੰਗ ਸਕਿੱਲਸ ਔਰ ਸਪੀਕਿੰਗ ਸਕਿੱਲਸ. ਇਹ ਜੋ ਲਾਸਟ ਪਾਰਟ ਹੈ ਸ਼ਾਰਟ ਕੁਐਸਚਨ, ਇਟਸ ਨਾਟ ਵੈਰੀ ਰੈਲੇਵੈਂਟ, ਬਟ ਇਟ ਇਜ਼ ਅ ਪਾਰਟ ਆਫ ਦਾ ਸਪੀਕਿੰਗ. ਤੋਂ ਇਸ ਅਫਕੋਰਸ ਰੈਲੇਵੈਂਟ ਹੋਊਗਾ, ਬਟ ਨਾਟ ਟੂ ਮਚ ਇੰਪੋਰਟੈਂਟ. ਬਟ ਐਟ ਦ ਸੇਮ ਟਾਈਮ ਯੂ ਹੈਵ ਟੂ ਬੀ ਸਪੋਨਟੇਨੀਅਸ. ਤੁਹਾਨੂੰ ਥੋੜਾ ਕੁਇਕਲੀ ਆਨਸਰ ਦੇਣਾ, ਇਟਸ ਵੈਰੀ ਇੰਸਟੈਂਟ. ਤੁਸੀਂ ਵਨ ਜਾਂ ਟੂ ਵਰਡਸ ਦੇ ਵਿੱਚ ਆਨਸਰ ਦੇਣੇ ਆ, ਪਲੱਸ ਤੁਹਾਡੀ ਲਿਸਨਿੰਗ ਸਕਿੱਲਸ ਵੀ ਅਸੈਸ ਹੋ ਰਹੀ ਹੈ, ਸੋ ਇਟ ਇਜ਼ ਵੈਰੀ ਇੰਪੋਰਟੈਂਟ ਐਜ਼ ਵੈਲ. ਤੇ ਅਸੀਂ ਜਿੱਦਾਂ ਡਿਸਕਸ ਕੀਤਾ, ਪੰਜ ਪਾਰਟਸ ਆਏ ਹਾਂ. ਫਸਟ ਪਾਰਟ ਆ ਗਿਆ ਜੀ ਰੀਡ ਅਲਾਊਟ. ਰੀਡ ਅਲਾਊਟ ਦੇ ਵਿੱਚ ਤੁਸੀਂ ਰੀਡਿੰਗ ਤੇ ਸਪੀਕਿੰਗ ਦੋਨੋਂ ਚੀਜ਼ਾਂ ਨੂੰ ਮਾਰਕਸ ਮਿਲੂਗਾ. ਫਿਰ ਆਇਆ ਜੀ ਰਿਪੀਟ ਸੈਂਟੈਂਸ. ਰਿਪੀਟ ਸੈਂਟੈਂਸ ਦੇ ਵਿੱਚ ਤੁਹਾਡੀ ਲਿਸਨਿੰਗ ਤੇ ਸਪੀਕਿੰਗ ਸਕਿੱਲਸ ਅਸੈਸ ਹੋ ਰਹੀ ਹੈ. ਤੀਜਾ ਪਾਰਟ ਹੈ ਜੀ ਰੀਟੇਲ ਲੈਕਚਰ, ਜਿਹਦੇ ਵਿੱਚ ਅਗੇਨ ਤੁਸੀਂ ਸੁਣ ਰਹੇ ਹੋ ਲੈਕਚਰ, ਤਾਂ ਲਿਸਨਿੰਗ ਸਕਿੱਲਸ ਐਂਡ ਸਪੀਕਿੰਗ ਸਕਿੱਲਸ. ਨੈਕਸਟ ਪਾਰਟ ਆਉਂਦਾ ਜੀ ਡਿਸਕ੍ਰਾਈਬ ਇਮੇਜਸ. ਦੈਟਸ ਓਨਲੀ ਵਨ ਪਾਰਟ ਆਫ ਦ ਸਪੀਕਿੰਗ ਜਿਹਦੇ ਵਿੱਚ ਤੁਹਾਡੀ ਕੋਈ ਹੋਰ ਸਕਿੱਲ ਕਾਊਂਟ ਨਹੀਂ ਹੋ ਰਹੀ ਹੈ. ਇਹਦੇ ਵਿੱਚ ਸਿਰਫ ਤੁਸੀਂ ਬੋਲਣਾ ਹੈ, ਤੁਸੀਂ ਇੱਕ ਡਿਸਕ੍ਰਾਈਬ ਕਰਨੀ ਹੈ. ਦੇਰ ਇਜ਼ ਐਨ ਇਮੇਜ ਐਂਡ ਯੂ ਜਸਟ ਹੈਵ ਟੂ ਡਿਸਕ੍ਰਾਈਬ. ਡਿਸਕ੍ਰਾਈਬ ਇਮੇਜ ਦੇ ਵਿੱਚ ਤੁਹਾਨੂੰ ਸਿਰਫ ਔਰ ਸਿਰਫ ਸਪੀਕਿੰਗ ਅਸੈਸ ਹੋਊਗੀ. ਇਟਸ ਵੈਰੀ ਵੈਰੀ ਇੰਪੋਰਟੈਂਟ ਪਾਰਟ ਆਫ ਦ ਸਪੀਕਿੰਗ. ਇਫ ਆਈ ਸੇ ਜੇ ਸਪੀਕਿੰਗ ਦਾ ਮੈਂ ਇੱਕ ਪਾਰਟ ਚੱਕਾਂ ਕਿ ਕਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਜੇ ਮੈਂ ਸਿਰਫ ਸਪੀਕਿੰਗ ਟਾਰਗੇਟ ਕਰ ਰਹੀ ਹਾਂ ਤਾਂ ਮੈਂ ਡਿਸਕ੍ਰਾਈਬ ਇਮੇਜਸ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਊਂਗੀ ਤੇ ਰੀਟੇਲ ਲੈਕਚਰਸ ਨੂੰ ਸੈਕਿੰਡ ਨੰਬਰ ਤੇ. ਮਤਲਬ ਅਗਰ ਮੈਂ ਪ੍ਰਾਇਰਟੀ ਵਾਈਜ਼ ਚੱਲਾਂ ਤਾਂ ਡਿਸਕ੍ਰਾਈਬ ਇਮੇਜਸ ਇਜ਼ ਮੋਸਟ ਇੰਪੋਰਟੈਂਟ ਫਾਰ ਦ ਸਪੀਕਿੰਗ. ਤੇ ਲਾਸਟ ਪਾਰਟ ਹੈਗਾ ਜੀ ਸ਼ਾਰਟ ਕੁਐਸਚਨਸ. ਸ਼ਾਰਟ ਕੁਐਸਚਨਸ ਦੇ ਵਿੱਚ ਤੁਹਾਡੀ ਦੋ ਚੀਜ਼ਾਂ ਅਸੈਸ ਹੋ ਰਹੀਆਂ, ਅਗੇਨ ਸਪੀਕਿੰਗ ਐਂਡ ਲਿਸਨਿੰਗ. ਸੋ ਦਿਸ ਇਜ਼ ਹਾਊ ਐਵਰੀ ਪਾਰਟ ਆਫ
ਅੱਛਾ, ਆਪਾਂ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਾਂਗੇ। ਫਿਲਹਾਲ ਸਾਡੇ ਨਾਲ ਕੁਛ ਦੋਸਤ ਬਣ ਰਹੇ ਨੇ, ਸਮਿਤਾ ਜੀ ਇਜਾਜ਼ਤ ਹੋਵੇ ਉਹਨਾਂ ਦੇ ਵੀ ਅਸੀਂ ਮੈਸੇਜ ਸ਼ਾਮਿਲ ਕਰਦੇ ਹਾਂ। ਸਾਡੇ ਨਾਲ ਫੇਸਬੁੱਕ ਤੇ ਬਣੇ ਹੋਏ ਨੇ ਕਰਨ ਗੁਰਾਇਆ ਜੀ, ਇਹਨਾਂ ਦਾ ਵੀ ਜਿਹੜਾ ਇਸ ਵੇਲੇ ਮੈਸੇਜ ਆ ਉਹ ਖੈਰ ਭਾਵੇਂ ਮਾਈਗ੍ਰੇਸ਼ਨ ਦੇ ਬਾਰੇ ਆ, ਵੀਜ਼ਾ ਦੇ ਬਾਰੇ ਆ, ਪਰ ਅਸੀਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਆਇਲਸ, ਪੀਟੀ ਜਾਂ ਨਾਡੀ ਦੇ ਬਾਰੇ ਕੋਈ ਵੀ ਸਵਾਲ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ। ਅਗਲੇ ਹਫ਼ਤੇ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ ਤੁਹਾਡਾ ਇਹ ਜਿਹੜਾ ਸਵਾਲ ਹੈ ਜ਼ਰੂਰ ਪ੍ਰੋਗਰਾਮ 'ਚ ਸ਼ਾਮਲ ਕਰਾਂਗੇ। ਅਗਲੇ ਹਫ਼ਤੇ ਤੱਕ ਤੁਹਾਨੂੰ ਉਡੀਕ ਕਰਨੀ ਪੈਣੀ ਆ। ਪਰ ਇਸ ਤੋਂ ਬਾਅਦ ਸਾਡੇ ਨਾਲ ਹਰਪਾਲ ਸਿੰਘ ਬਣੇ ਹੋਏ ਨੇ ਜੀ, ਆਇਆਂ ਨੂੰ ਜੀ ਬੈਸਟ ਲਰਨਿੰਗ ਐਕਸਪੀਰੀਅੰਸ ਐਵਰ, ਕਿਆ ਬਾਤ ਹੈ ਜੀ। ਮੇਰਾ ਖਿਆਲ ਤੁਹਾਡੇ ਤੋਂ ਉਹਨਾਂ ਨੇ ਪਹਿਲਾਂ ਕੋਚਿੰਗ ਲਈ ਹੋਣੀ ਆ, ਸੋ ਉਹਨਾਂ ਨੇ ਰਿਕਮੈਂਡ ਵੀ ਕੀਤਾ, ਸਟਰੋਂਗਲੀ ਰਿਕਮੈਂਡ ਕੀਤਾ ਆ ਤੁਹਾਡੀਆਂ ਸਰਵਿਸਿਜ਼ ਨੂੰ। ਔਰ ਇਸ ਤੋਂ ਬਾਅਦ ਬਿਕਰਮਜੀਤ ਸਿੰਘ ਰੰਧਾਵਾ, ਉਹ ਸ਼ਾਇਦ ਉਹਨਾਂ ਨੂੰ ਸਵਾਲ ਕਰ ਰਹੇ ਨੇ, ਤੇ ਉਸ ਤੋਂ ਅਗਲਾ ਜਿਹੜਾ ਸਵਾਲ ਹੈ ਨਾ ਉਹ ਕੀਤਾ ਜੀ ਸਮਸਵੀ ਬਰਾੜ ਨੇ, ਉਹ ਪੁੱਛ ਰਹੇ ਨੇ ਸਮਿਤਾ ਜੀ, ਕਹਿੰਦੇ ਆਈ ਹੈਵ ਪ੍ਰੋਬਲਮ ਇਨ ਰੀਡਿੰਗ ਮੋਡਿਊਲ, ਸੋ ਰੀਡਿੰਗ ਮੋਡਿਊਲ ਦੇ ਬਾਰੇ ਥੋੜੇ ਜਿਹੇ ਟਿਪਸ ਜਲਦੀ ਜਲਦੀ ਤੁਸੀਂ ਸਾਂਝੇ ਕਰ ਸਕੋ ਤਾਂ ਜ਼ਰੂਰ ਕਰੋ ਹਨਾ।
ਰੀਡਿੰਗ ਮੋਡਿਊਲ ਤੁਹਾਡਾ ਜਿਹੜਾ, ਜੇ ਤੁਸੀਂ ਉਹਨੂੰ ਟਾਰਗੇਟ ਕਰ ਰਹੇ ਹੋ ਕਿ ਉਹਨੂੰ ਕਿੱਦਾਂ ਆਪਾਂ ਉਹਦੇ ਸਕੋਰ ਜ਼ਿਆਦਾ ਵਧਾ ਸਕਦੇ ਹਾਂ, ਇੱਕ ਤਾਂ ਤੁਸੀਂ ਪੀਟੀ ਦੀ ਸਪੀਕਿੰਗ ਦਾ ਜਿਹੜਾ ਮੈਂ ਰੀਡ ਅਲਾਊਡ ਮੋਡਿਊਲ ਕਿਹਾ ਉਹਤੇ ਥੋੜਾ ਜ਼ਿਆਦਾ ਫੋਕਸ ਕਰੋ, ਕਿਉਂਕਿ ਰੀਡ ਅਲਾਊਡ ਤੁਹਾਨੂੰ ਇੱਕ ਬਹੁਤ ਸਿਗਨੀਫਿਕੈਂਟ ਪ੍ਰਪੋਰਸ਼ਨ, ਮੈਂ ਤੁਹਾਨੂੰ ਐਗਜੈਕਟ ਪਰਸੈਂਟੇਜ ਨਹੀਂ ਕਹਾਂਗੀ ਬਟ ਬਹੁਤ ਸਿਗਨੀਫਿਕੈਂਟ ਪਰਸੈਂਟੇਜ ਜਿਹੜੀ ਹੈਗੀ ਰੀਡਿੰਗ ਦੇ ਵਿੱਚੋਂ ਰੀਡ ਅਲਾਊਡ ਚੋਂ ਆ ਰਹੀ ਹੈ। ਤੁਸੀਂ ਜਿੱਦਾਂ ਹੁਣ ਤੁਸੀਂ ਆਈ ਡੋਂਟ ਨੋ ਵਟ ਯੂਰ ਟਾਰਗੇਟ ਇਜ਼, ਤੁਸੀਂ ਜਿੰਨਾ ਵੀ ਟਾਰਗੇਟ ਕਰ ਰਹੇ ਹੋ ਉਹਦਾ ਇੱਕ ਮੇਜਰ ਪਰਸੈਂਟੇਜ, ਕਾਫੀ ਵੱਡਾ ਪਰਸੈਂਟੇਜ ਰੀਡ ਅਲਾਊਡ ਤੋਂ ਆਉਂਦਾ, ਤਾਂ ਤੁਸੀਂ ਸਪੀਕਿੰਗ ਦੇ ਰੀਡ ਅਲਾਊਡ ਨੂੰ 100% ਐਕੂਰੇਸੀ ਟਾਰਗੇਟ ਕਰੋ, ਉਹਦੇ ਵਿੱਚ ਤੁਸੀਂ ਜਿੰਨੇ ਐਕੂਰੇਟ ਹੋਵੋਗੇ ਉਨੇ ਹੀ ਤੁਹਾਡੇ ਸਪੀਕਿੰਗ ਰੀਡਿੰਗ ਦੇ ਵਿੱਚ ਨੰਬਰ ਵਧੂਗੇ। ਸੈਕਿੰਡਲੀ ਰੀਡਿੰਗ ਦੇ ਵਿੱਚ ਤੁਸੀਂ ਥੋੜਾ ਜਿਹਾ ਰੀਓਰਡਰਿੰਗ ਨੂੰ ਫੋਕਸ ਕਰੋ, ਰੀਓਰਡਰ ਪੈਰਾਗ੍ਰਾਫਸ ਇੱਕ ਰੀਡਿੰਗ ਦਾ ਇੱਕ ਉਹ ਪਾਰਟ ਹੁੰਦਾ ਜਿਹਦੇ ਵਿੱਚ ਤੁਸੀਂ ਸਟੇਟਮੈਂਟਸ ਨੂੰ ਸਹੀ ਆਰਡਰ ਚ ਅਰੇਂਜ ਕਰਨਾ ਹੁੰਦਾ, ਤੁਸੀਂ ਇਹਦੀ ਪੇਅਰਿੰਗ ਨੂੰ ਫੋਕਸ ਕਰੋ, ਤੁਸੀਂ ਫਸਟ, ਸੈਕਿੰਡ, ਥਰਡ, ਫੋਰਥ ਇੱਦਾਂ ਨਾਲ ਟਾਰਗੇਟ ਕਰੋ ਕਿ ਤੁਸੀਂ ਉਹਨੂੰ ਸੀਕੁਐਂਸ ਚ ਕਰਨਾ, ਤੁਸੀਂ ਰਾਦਰ ਸੀਕੁਐਂਸਿੰਗ ਤੇ ਉਹਨਾਂ ਨੂੰ ਪੇਅਰਿੰਗ ਕਰੋ, ਤੁਸੀਂ ਜੇ ਪੇਅਰਿੰਗ ਕਰੈਕਟ ਕਰੋਗੇ ਰੀਓਰਡਰਸ ਦੀ ਤੁਹਾਡੇ ਪਾ ਮਾਰਕਸ ਡੈਫੀਨੇਟਲੀ ਜ਼ਿਆਦਾ ਵਧੂਗੇ। ਦੈਨ ਫਿਲ ਇਨ ਦਾ ਬਲੈਂਕਸ, ਤੁਹਾਡੀ ਜਿਹੜੀ ਸਾਰੀ ਰੀਡਿੰਗ ਹੈ ਉਹ ਸਭ ਤੋਂ ਜ਼ਿਆਦਾ ਡਿਪੈਂਡ ਕਰਦੀ ਹੈ, ਰੀਡਿੰਗ ਦੇ ਸਭ ਤੋਂ ਜ਼ਿਆਦਾ ਸਕੋਰ ਡਿਪੈਂਡ ਕਰਦੇ ਆ ਤੁਹਾਡੇ ਫਿਲ ਇਨ ਦਾ ਬਲੈਂਕਸ 'ਚ। ਫਿਲ ਇਨ ਦਾ ਬਲੈਂਕਸ ਤੁਹਾਡੀ ਗ੍ਰਾਮਰ ਬੇਸਡ ਵੀ ਹੁੰਦੇ ਆ, ਵੋਕੈਬਲਰੀ ਦੇ ਉੱਪਰ ਵੀ ਬੇਸ ਕਰਦੇ ਆ, ਤੇ ਓਵਰਆਲ ਵੋਕੈਬਲਰੀ ਗ੍ਰਾਮਰ ਜਿੰਨੀ ਜ਼ਿਆਦਾ ਇੰਪਰੂਵ ਹੋਗੀ ਤੁਹਾਡੀ ਰੀਡਿੰਗ ਡੈਫੀਨੇਟਲੀ ਉਨੀ ਬੈਟਰ ਹੋਗੀ
ਜੀ। ਤੇ ਅੱਗੇ ਸਾਡੇ ਨਾਲ ਦੁਬਾਰਾ ਬਣੇ ਨੇ ਜੀ ਹਰਪਾਲ ਸਿੰਘ ਹੋਰੀ, ਮੇਰਾ ਖਿਆਲ ਬਣੇ ਨੇ, ਉਹਨਾਂ ਨੇ ਕਿਹਾ ਜੀ ਕਿ 20 ਤੋਂ ਵੱਧ ਉਹਨਾਂ ਦੇ ਆਪਣੇ ਦੋਸਤ ਜਿਹੜੇ ਉਹ ਤੁਹਾਡੇ ਤੋਂ ਲੈ ਚੁੱਕੇ ਨੇ ਕੋਚਿੰਗ ਜੀ। ਤੇ ਅੱਗੇ ਉਸ ਤੋਂ ਬਾਅਦ ਸੰਦੀਪ ਕੌਰ ਸਵਾਲ ਕਰ ਰਹੇ ਨੇ,
ਹਾਂਜੀ
ਇਹ ਪੁੱਛ ਰਹੇ ਨੇ ਹਾਊ ਮਚ ਡੂ ਯੂ ਚਾਰਜ ਫਾਰ ਪੀਟੀ ਕੋਚਿੰਗ।
ਹਾਂਜੀ ਸੰਦੀਪ ਜੀ, ਪੀਟੀ ਕੋਚਿੰਗ ਦੇ ਵਿੱਚ ਜਿਹੜੇ ਹਲੇ ਚਾਰਜਸ ਹੈਗੇ ਆ ਉਹ ਇੱਕ 1 month ਦਾ ਪੈਕੇਜ ਹੈਗਾ, ਜੇ ਤੁਸੀਂ 1 month ਦੀ ਕਲਾਸਿਸ ਲੈਣਾ ਚਾਹੁੰਦੇ ਹੋ ਤੇ ਇਸ ਵੇਲੇ ਅਸੀਂ $600 ਫੋਰ 1 month ਲੈ ਰਹੇ ਹਾਂ, ਔਰ ਦੂਜਾ ਜਿਹੜਾ ਪੈਕੇਜ ਹੈਗਾ ਜੀ ਉਹ ਅਨਲਿਮਿਟਿਡ ਕਲਾਸਿਸ ਲਈ ਹੈਗਾ, ਉਹ ਹੈਗਾ ਜੀ ਸਾਡਾ $800 ਦੇ ਵਿੱਚ
ਜੀ,
ਤੇ ਉਹ ਅਨਲਿਮਿਟਿਡ ਪੈਕੇਜ ਹੈ
ਜੀ। ਤੇ ਬਾਕੀ ਤੁਸੀਂ ਜੇਕਰ ਕੋਈ ਵੀ ਕੋਚਿੰਗ ਰਿਗਾਰਡਿੰਗ ਹੋਰ ਤੁਹਾਡੀ ਕੁਐਰੀ ਹੈ ਤਾਂ ਤੁਸੀਂ ਫੋਨ ਕਰ ਸਕਦੇ ਹੋ ਸਮਿਤਾ ਹੋਰਾਂ ਨੂੰ, ਅਸੀਂ ਫੋਨ ਨੰਬਰ ਜ਼ਰੂਰ ਪ੍ਰੋਗਰਾਮ ਦੌਰਾਨ ਸੈਂਡ ਕਰਾਂਗੇ। ਤੇ ਇਹਦੇ ਨਾਲ ਹੀ ਸਾਡੇ ਨਾਲ ਈਮੇਲ ਦੇ ਜ਼ਰੀਏ ਕੋਮਲ ਵਿਰਕਹੁਰੀ ਵੀ ਬਣੇ ਨੇ, ਪਹਿਲਾਂ ਤਾਂ ਹੈਲੋ ਬੁਲਾ ਰਹੇ ਨੇ, ਉਸ ਤੋਂ ਬਾਅਦ ਇਹਨਾਂ ਨੇ ਵੀ ਸਵਾਲ ਇਹੀ ਪੁੱਛਿਆ, ਕਹਿੰਦੇ ਆਈ ਹੈਵ ਪ੍ਰੋਬਲਮ ਇਨ ਰੀਡਿੰਗ ਮੋਡਿਊਲ ਜੀ, ਇਹਨਾਂ ਨੂੰ ਵੀ ਰੀਡਿੰਗ ਦੇ ਵਿੱਚ ਸਮੱਸਿਆ, ਸੋ ਈਮੇਲ ਦੇ ਰਾਹੀਂ ਸਾਡੇ ਨਾਲ ਸਵਾਲ ਸਾਂਝਾ ਕਰ ਰਹੇ ਨੇ।
ਕੋਮਲ ਮੈਂ ਫਿਰ ਉਹੀ ਚੀਜ਼ ਤੇ ਰਿਪੀਟ ਕਰੂੰਗੀ, ਤੁਸੀਂ ਪਹਿਲੀ ਸਭ ਤੋਂ ਜ਼ਿਆਦਾ ਪ੍ਰਾਇਰਿਟੀ ਆਪਣੀ ਰੀਡ ਅਲਾਊਡ ਨੂੰ ਬਣਾਓ, ਕਿਉਂਕਿ ਤੁਹਾਡੀ ਬਹੁਤ ਅੱਛੀ ਪਰਸੈਂਟੇਜ ਉੱਥੋਂ ਜਾ ਰਹੀ ਹੈ ਔਰ ਬਹੁਤ ਈਜ਼ੀ ਹੈ, ਕਿਉਂਕਿ ਰੀਡ ਅਲਾਊਡ ਐਸ ਦਾ ਨੇਮ ਸਜੈਸਟ ਤੁਹਾਡੇ ਕੋਲ ਸਾਹਮਣੇ ਸੈਂਟੈਂਸ ਹੈਗਾ, ਤੁਸੀਂ ਉਹਨੂੰ ਰੀਡ ਹੀ ਕਰਨਾ, ਤੁਸੀਂ ਜਿੰਨੇ ਐਕੂਰੇਟ ਹੋਗੇ ਉਨੇ ਨੰਬਰ ਤੁਹਾਡੀ ਰੀਡਿੰਗ ਚ ਵਧੂਗੇ। ਪਲੱਸ ਤੁਸੀਂ ਥੋੜਾ ਫਿਲ ਇਨ ਦਾ ਬਲੈਂਕਸ, ਦੈਟਸ ਦਾ ਮੇਨ ਪ੍ਰਾਇਰਿਟੀ, ਬਿਕਾਜ਼ ਰੀਡ ਅਲਾਊਟ ਤੋਂ ਬਾਅਦ ਮੈਂ ਸੈਕਿੰਡ ਨੰਬਰ ਫਿਲ ਇਨ ਦਾ ਬਲੈਂਕਸ ਨੂੰ ਕਹੂੰਗੀ ਕਿ ਤੁਸੀਂ ਫਿਲ ਇਨ ਦਾ ਬਲੈਂਕਸ ਤੋਂ ਬਹੁਤ ਜ਼ਿਆਦਾ ਫੋਕਸ ਕਰੋ, ਕਿਉਂਕਿ ਫਿਲ ਇਨ ਦਾ ਬਲੈਂਕਸ ਗ੍ਰਾਮਰ ਐਂਡ ਵੋਕੈਬਲਰੀ ਬੇਸਿਸ ਤੇ ਹੁੰਦੀ ਹੈ, ਤੁਸੀਂ ਜਿੰਨੇ ਫਿਲ ਇਨ ਦਾ ਬਲੈਂਕਸ ਕਰੋਗੇ ਉਨੀ ਤੁਹਾਡੇ ਰੀਡਿੰਗ ਦੇ ਨੰਬਰ ਡੈਫੀਨੇਟਲੀ ਇੰਪਰੂਵ ਹੋ ਗਏ। ਮਲਟੀਪਲ ਚੋਇਸ ਕੁਸ਼ਚਨਸ ਲਾਸਟ ਤੇ ਆਉਂਦੇ, ਉਹ ਵੀ ਬਹੁਤ ਇੰਪੋਰਟੈਂਟ ਹੈਗੇ, ਬਟ ਉਹਦੀ ਥੋੜੀ ਤੁਸੀਂ ਸਕਿਮਿੰਗ ਦੀ ਟੈਕਨੀਕ ਸਿੱਖੋ ਕਿ ਤੁਸੀਂ ਉਹਨੂੰ ਜਲਦੀ ਜਲਦੀ ਸਕਿਮ ਕਰਕੇ ਪੈਰਾਗ੍ਰਾਫ ਨੂੰ ਤੁਸੀਂ ਆਨਸਰ ਕਰੋ, ਤੁਸੀਂ ਜ਼ਿਆਦਾ ਟਾਈਮ ਨਾ ਉੱਤੇ ਲਾਓ, ਤੁਸੀਂ ਜਿੰਨੀ ਸਕਿਮਿੰਗ ਵਧੀਆ ਔਰ ਜਿੰਨੀ ਫਾਸਟ ਕਰੋਗੇ ਉਨੀ ਤੁਹਾਡੀ ਰੀਡਿੰਗ ਬੈਟਰ ਹੋਗੀ
ਜੀ। ਅੱਛਾ ਫੇਸਬੁੱਕ ਤੇ ਅਗਲੇ ਸਾਡੇ ਨਾਲ ਵਿਊਵਰ ਬਣੇ ਹੋਏ ਨੇ ਬੈਕ ਐਡੀਸਨ, ਪਤਾ ਨੀ ਹੁਣ ਇਹਨਾਂ ਦੀ ਜਿਹੜੀ ਇਹ ਆਈਡੀ ਆਪਣੀ ਆ ਜਾਂ ਕਿਵੇਂ ਆ, ਪਰ ਇਹਨਾਂ ਨੇ ਸਾਨੂੰ ਜਿਹੜਾ ਸਵਾਲ ਹੈ ਉਹ ਪੁੱਛਿਆ, ਕਿਉਂਕਿ ਜਿਹੜਾ ਨਾਮ ਹੈ ਉਹ ਥੋੜਾ ਅੰਗਰੇਜ਼ੀ ਵਾਲਾ ਹੈ ਔਰ ਪੰਜਾਬੀ ਸਮਝ ਜਾਣਗੇ ਜਾਂ ਨਹੀਂ, ਵੈਸੇ ਤਾਂ ਪ੍ਰੋਗਰਾਮ ਪੰਜਾਬੀ ਚ ਚੱਲ ਰਿਹਾ, ਤਾਂ ਆਪਾਂ ਉਮੀਦ ਕਰ ਸਕਦੇ ਆ ਵੀ ਉਹ ਸਮਝ ਰਹੇ ਨੇ ਹਨਾ। ਤੇ ਇਹਨਾਂ ਨੇ ਸਵਾਲ ਪੁੱਛਿਆ, ਕਹਿੰਦੇ ਐਕਚੁਅਲੀ ਆਈ ਅਪਲਾਈਡ ਫਾਰ 190 ਵੀਜ਼ਾ 5 ਮੰਥਸ ਅਗੋ, ਸਟਿਲ ਅਵੇਟਿੰਗ ਐਨੀ ਰਿਸਪੋਂਸ, ਤੇ ਬਟ ਆਈ ਲਾਈਕ ਟੂ ਨੋ ਮਾਈ ਪੀ ਟੀ ਇਜ ਐਕਸਪਾਇਰਿੰਗ ਦਿਸ ਦਸੰਬਰ ਐਸ ਆਈ ਡਿਡ ਐਗਜ਼ਾਮ ਇਨ 2017 ਐਂਡ ਇਟਸ ਬੀਨ 2 ਈਅਰਸ ਦਿਸ ਦਸੰਬਰ ਹਨਾ, ਸੋ ਆਈ ਹੈਵ ਟੂ ਡੂ ਦ ਐਗਜ਼ਾਮ ਅਗੇਨ ਬਿਫੋਰ
Well, Beck, I'll be honest to you, for Australian immigration, I guess they are accepting the validity is for 2 years for the IELTS and PT, but Australian immigration that is accepting the IELTS and PT for 3 years. So the validity for PR purposes is 3 years. So good news is it will still be valid.
Ji. ਅੱਛਾ, ਨਾਲ ਦੇ ਨਾਲ ਅਸੀਂ ਨਾਟੀ ਦੇ ਬਾਰੇ ਵੀ ਗੱਲ ਕਰਦੇ ਜਾਂਦੇ ਆ, ਕਿਉਂਕਿ ਨਾਟੀ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ ਹਨਾ, ਚਾਹੇ ਸਟੂਡੈਂਟ ਵੀਜ਼ਾ ਆ ਜਾਂ ਅੱਗੇ
ਸਪੈਸ਼ਲੀ ਪੀਆਰ ਲਈ, ਹਾਂਜੀ
ਪੀਆਰ ਦੇ ਲਈ ਜਿਹੜਾ ਚੱਲਦਾ ਉਹਦੇ ਲਈ ਵੀ। ਤੇ ਅੱਛਾ, ਨਾਟੀ ਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਿ ਕਿੰਨੀ ਕੁ ਇੰਪੋਰਟੈਂਟ ਆ ਔਰ ਕੀ ਪ੍ਰੋਸੀਜਰ ਹੈ ਨਾਟੀ ਦਾ, ਕਿੰਨੀ ਕੁ ਜ਼ਰੂਰੀ ਹੈ।
ਮੈਨੂੰ ਪਹਿਲਾਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਹਰਮਨ ਰੇਡੀਓ ਦੇ ਰਾਹੀਂ ਅਨਾਊਂਸ ਵੀ ਕਰ ਰਹੀ ਹਾਂ, ਕਿਉਂਕਿ ਅਸੀਂ ਕੱਲ ਹੀ ਸਟਾਰਟ ਕੀਤਾ ਹੈ ਆਹ ਚੀਜ਼ ਕਿ ਮੈਂ ਤੇ ਸਾਰਿਆਂ ਨੂੰ ਅਨਾਊਂਸ ਕਰ ਰਹੀ ਹਾਂ ਕਿ ਅਸੀਂ ਨਾਟੀ CCL ਪ੍ਰੋਗਰਾਮ ਫਾਰ ਪੰਜਾਬੀ ਤੇ ਹਿੰਦੀ ਦੋਨੋਂ ਹੀ ਸ਼ੁਰੂ ਕਰਤਾ ਹੈ ਹੁਣ ਆਪਣੇ ਸੈਂਟਰ ਦੇ ਵਿੱਚ, ਐਂਡ ਵੀ ਸਟਾਰਟਡ ਇਟ ਫਰੋਮ 1st October 2019, ਸੋ ਇਟ ਵਾਜ਼ ਜਸਟ 1 ਡੇ ਬਿਫੋਰ। ਤੇ ਆ ਬਹੁਤ ਵਧੀਆ ਪਲੇਟਫਾਰਮ ਹੈ ਕਿ ਮੈਂ ਸਾਰਿਆਂ ਨੂੰ ਦੱਸ ਪਾ ਰਹੀ ਹਾਂ ਕਿ
ਅਸੀਂ ਹੁਣ,
ਥੈਂਕ ਯੂ ਜੀ, ਥੈਂਕ ਯੂ ਸੋ ਮਚ ਫਾਰ ਦਿਸ ਨਿਊ ਵੈਂਚਰ, ਵੀ ਰੀਲੀ ਨੀਡ ਯੋਰ ਵਿਸ਼ਸ। ਤੇ ਨਾਟੀ CCL, CCL ਐਕਚੁਅਲੀ ਕੀ ਹੈਗਾ, ਮੈਂ ਲਿਟਲ ਬਿਟ ਇਹਦੇ ਬਾਰੇ ਦੱਸੂਗੀ ਕਿ CCL ਇਜ਼ ਬੇਸਿਕਲੀ ਕ੍ਰੀਡੈਂਸ਼ੀਅਲ ਕਮਿਊਨਿਟੀ ਲੈਂਗੁਏਜ ਟੈਸਟ, ਜੋ ਕਿ ਨਾਟੀ ਕੰਡਕਟ ਕਰਦੀ ਹੈ ਇਨ ਆਸਟ੍ਰੇਲੀਆ ਐਟ ਦ ਮੋਮੈਂਟ। 8 ਸੈਂਟਰ ਹੈਗੇ ਆਸਟ੍ਰੇਲੀਆ ਦੇ ਵਿੱਚ ਜੋ ਕਿ ਨਾਟੀ ਦੇ ਥਰੂ ਹੋ ਰਿਹਾ। ਤੇ CCL ਜਿਹੜਾ ਹੈਗਾ ਅਸੀਂ ਪੰਜਾਬੀ ਤੇ ਹਿੰਦੀ ਆਫਰ ਕਰ ਰਹੇ ਹਾਂ ਐਟ ਦ ਮੋਮੈਂਟ, ਡਿਫਰੈਂਟ ਲੈਂਗੁਏਜਸ ਚ ਹੈਗਾ, ਹੋਰ ਵੀ ਕਈ ਲੈਂਗੁਏਜਸ ਹੈਗੇ, ਬਟ ਮੈਂ ਹਲੇ ਸੈਂਟਰ ਦੇ ਵਿੱਚ ਅਸੀਂ ਕੋਚਿੰਗ ਦੇ ਰਹੇ ਹਾਂ ਫੋਰ ਪੰਜਾਬੀ ਤੇ ਨਾਲ ਹਿੰਦੀ। CCL ਇੱਕ ਐਗਜ਼ਾਮ ਹੈਗਾ ਜੋ ਤੁਹਾਨੂੰ ਸਿੱਧਾ 5 ਬੋਨਸ ਪੁਆਇੰਟ, ਔਰ ਆਈ ਵੁੱਡ ਸੇ 5 ਕਰੂਸ਼ੀਅਲ ਪੁਆਇੰਟਸ ਦੇ ਰਿਹਾ ਤੁਹਾਡੇ ਪੀਅਰ ਪਰਪਸਿਸ ਲਈ, ਕਿਉਂਕਿ ਤੁਸੀਂ ਐਵਰੀਬਡੀ ਇਜ਼ ਟਾਰਗੇਟਿੰਗ ਪਰਮਾਨੈਂਟ ਰੈਜ਼ੀਡੈਂਸੀ ਚਾਹੀਦੀ ਹੈ ਸਾਰਿਆਂ ਨੂੰ। ਉਹਦੇ ਲਈ ਇਸ ਵੇਲੇ ਇਨਵੀਟੇਸ਼ਨ ਬਹੁਤ ਹਾਰਡ ਹੋ ਰਹੇ ਹਨ, ਤੁਸੀਂ ਜਿੰਨੇ ਜ਼ਿਆਦਾ ਪੁਆਇੰਟ ਕਰ ਲੋਗੇ ਤੁਹਾਡੇ ਲਈ ਉਨਾ ਜ਼ਿਆਦਾ ਵਧੀਆ, ਤੁਸੀਂ ਪਲੀਜ਼ ਜ਼ਿਆਦਾ ਤੋਂ ਜ਼ਿਆਦਾ ਗ੍ਰੈਪ ਕਰੋ ਪੁਆਇੰਟਸ। ਮੈਂ ਸਾਰਿਆਂ ਨੂੰ ਸੁਜੈਸਟ ਕਰੂੰਗੀ ਜਿਹੜੇ ਪੀਟੀ ਦੇ ਵਿੱਚ ਈਵਨ 80 ਚ ਲੈ ਚੁੱਕੇ ਆ ਮੇਰੇ, ਈਵਨ ਜਿਹੜੇ ਵੀ ਸਟੂਡੈਂਟਸ ਨੇ 80 ਚ ਲਿੱਤੇ ਹੈਗੇ ਆ, 9 ਈਵਨ ਤੁਹਾਡੇ 80 ਚ ਮੈਕਸਿਮਮ ਜੋ ਤੁਹਾਨੂੰ ਪੁਆਇੰਟਸ ਮਿਲੂਗੇ, ਤੁਸੀਂ ਜਿੰਨੇ ਮਰਜ਼ੀ ਪੁਆਇੰਟ ਇਕੱਠੇ ਕਰੋ ਪੀਟੀ ਦੇ ਵਿੱਚੋਂ ਜਿਹੜੇ ਕਰ ਰਹੇ ਹੋ, ਪਰ ਤੁਸੀਂ ਨਾਟੀ ਦੇ ਵੀ ਇੱਕ ਐਕਸਟਰਾ ਪੁਆਇੰਟਸ ਹੋਰ ਲਓ, ਕਿਉਂਕਿ ਇਹ ਗੋਲਡਨ ਓਪਰਚੁਨਿਟੀ ਹੈਗੀ ਹੈ। 5 ਐਕਸਟਰਾ ਪੁਆਇੰਟਸ ਤੁਹਾਨੂੰ ਮਿਲ ਰਿਹਾ, ਇਟਸ ਵੈਰੀ ਵੈਰੀ ਕਰੂਸ਼ੀਅਲ। ਤੁਹਾਡੇ ਜਿੰਨੇ ਜ਼ਿਆਦਾ ਪੁਆਇੰਟ ਇਕੱਠੇ ਹੋ ਜੂਗੇ, ਐਕਿਊਮੂਲੇਟ ਹੋ ਜੂਗੇ, ਉਨੇ ਤੁਹਾਡੀ ਪੀ ਆਰ ਦੇ ਚਾਂਸਿਸ ਵੱਧ ਜਾਂਦੇ ਆ, ਇਨਵੀਟੇਸ਼ਨ ਦੇ ਚਾਂਸਿਸ ਵੱਧ ਜਾਂਦੇ ਆ। ਤੇ ਨਾਟੀ ਤੁਹਾਨੂੰ ਨਾਟੀ CCL ਪੰਜਾਬੀ ਹਿੰਦੀ ਅਸੀਂ ਸ਼ੁਰੂ ਕੀਤਾ, ਜਿਹਦੇ ਵਿੱਚ ਜੇ ਤੁਸੀਂ ਉਹ ਕਲੀਅਰ ਕਰਦੇ ਹੋ ਤੁਹਾਨੂੰ 5 ਐਕਸਟਰਾ ਬੋਨਸ ਪੁਆਇੰਟਸ ਮਿਲਦੇ ਆ।
ਠੀਕ, ਅੱਛਾ, ਇਹਦੇ ਬਾਰੇ ਥੋੜਾ ਜਿਹਾ ਜੇ ਅੱਜ, ਖੈਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅਸੀਂ ਗੱਲਬਾਤ ਤੇ ਜ਼ਰੂਰ ਹੋਰ ਖੋਲ ਕੇ ਕਰਨਾ ਚਾਹਾਂਗੇ ਨਾਟੀ ਦੇ ਬਾਰੇ, CCL ਦੇ ਬਾਰੇ, ਪਰ ਜੇ ਥੋੜਾ ਜਿਹਾ ਤੁਸੀਂ ਅੱਜ ਸਾਨੂੰ ਦੱਸਣਾ ਚਾਹੋ।
ਹਾਂਜੀ,
CCL ਦਾ ਜਿਹੜਾ
ਕਿਵੇਂ ਸ਼ੁਰੂ ਕੀਤਾ, ਹਾਂਜੀ, ਅਸੀਂ ਨਾਟੀ CCL ਪੰਜਾਬੀ ਤੇ ਹਿੰਦੀ ਦਾ ਮੇਨ ਦੋ ਲੈਂਗੁਏਜ ਸ਼ੁਰੂ ਕੀਤਾ। ਹੁਣ ਇਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਆਈਡੀਆ, ਥੋੜਾ ਜਿਹਾ ਜਿੱਦਾਂ ਮੈਂ ਤੁਹਾਨੂੰ ਆਈਡੀਆ ਦਿੱਤਾ ਕਿ ਇਹਦੇ ਵਿੱਚ ਤੁਹਾਨੂੰ 5 ਮਿਲੂਗੇ ਜੇ ਤੁਸੀਂ ਇਹਨੂੰ ਕਲੀਅਰ ਕਰਦੇ ਹੋ, ਬਟ ਹੁਣ ਤੁਸੀਂ ਕਲੀਅਰ ਕਿੱਦਾਂ ਕਰਦੇ ਹੋ, ਤੁਹਾਨੂੰ ਥੋੜਾ ਜਿਹਾ ਉਹਦਾ ਆਈਡੀਆ ਹੋਣਾ ਚਾਹੀਦਾ। CCL ਟੈਸਟ ਦੇ ਵਿੱਚ ਤੁਹਾਨੂੰ 2 ਡਾਇਲੋਗਸ ਮਿਲੂਗੇ, ਤੇ ਐਵਰੀ ਡਾਇਲੋਗ ਈਚ ਡਾਇਲੋਗ ਆਈ ਵੁੱਡ ਸੇ 2 ਡਾਇਲੋਗਸ ਮਿਲੂਗੇ, ਜਿਹਦੇ ਵਿੱਚ ਈਚ ਡਾਇਲੋਗ ਤੁਹਾਨੂੰ ਕੋਸਟ ਕਰੂਗਾ 45 ਪੁਆਇੰਟਸ। ਇਹਦੇ ਵਿੱਚ 45 ਮਾਰਕ ਦਾ ਇੱਕ ਡਾਇਲੋਗ ਹੁੰਦਾ, ਤੇ 45 × 2 ਤੁਸੀਂ ਲਾ ਲਓ ਕਿ 90, ਟੋਟਲ ਮਾਰਕਸ ਤੁਹਾਡੇ 90 ਹੋਣਗੇ। ਤੁਸੀਂ ਜੇ CCL ਦੇ ਮਾਰਕਸ ਦੇ, CCL ਦੇ 5 ਬੋਨਸ ਪੁਆਇੰਟ ਚੱਕਣੇ ਆ, ਲੈਣੇ ਹੈਗੇ ਆ, ਤੇ ਉਹਦੇ ਲਈ ਤੁਹਾਨੂੰ ਓਵਰਆਲ 63 ਸਕੋਰ ਲੈਣਾ ਪੈਣਾ 90 ਚੋਂ, ਵਿਚ ਇਜ਼ ਅਰਾਊਂਡ 70%, ਐਗਜੈਕਟਲੀ ਤੁਹਾਡਾ 70% ਜਿਹੜਾ ਹੈਗਾ CCL ਦੇ ਟੋਟਲ ਮਾਰਕਸ ਟੋਟਲ ਦੇ ਵਿੱਚੋਂ ਆਉਣਾ ਚਾਹੀਦਾ, ਦੈਟ ਇਜ 63 out of 90 ਓਵਰਆਲ ਸਕੋਰ ਤੁਹਾਡਾ ਚਾਹੀਦਾ ਹੈਗਾ 63 out of 90। ਬਟ ਇਹਦੇ ਵਿੱਚ ਇੱਕ ਛੋਟਾ ਜਿਹਾ ਪੁਆਇੰਟ ਹੈਗਾ ਜੋ ਬਹੁਤ ਕਰੂਸ਼ੀਅਲ ਹੈਗਾ, ਉਹ ਤੁਹਾਨੂੰ ਅੰਡਰਸਟੈਂਡ ਕਰਨਾ ਪੈਣਾ। ਜਿੱਦਾਂ ਮੈਂ ਦੱਸਿਆ ਇਹਦੇ ਵਿੱਚ 2 ਡਾਇਲੋਗ ਹੈਗੇ, ਇੱਕ ਡਾਇਲੋਗ ਤੁਹਾਨੂੰ 45 ਪੁਆਇੰਟਸ ਦੇ ਰਿਹਾ, 45 ਮਾਰਕਸ ਦੇ ਰਿਹਾ, ਤੇ ਦੋਨੋਂ ਡਾਇਲੋਗ ਦੇ ਵਿੱਚ ਤੁਹਾਨੂੰ 29 ਮਿਨੀਮਮ ਲੈਣੇ ਪੈਣੇ ਹੈ ਈਚ। ਫੋਰ ਐਗਜ਼ਾਮਪਲ, ਤੁਸੀਂ ਇੱਕ 'ਚ 40 ਲੈ ਲੈਂਦੇ ਹੋ, ਤੁਹਾਡਾ ਬਹੁਤ ਵਧੀਆ ਡਾਇਲੋਗ ਹੋਇਆ, ਤੁਸੀਂ 40 out of 45 ਲੈ ਲਏ, ਤੇ ਤੁਹਾਡੇ ਟੋਟਲ ਚਾਹੀਦਾ 63, ਤੁਸੀਂ ਦੂਜੇ ਚ ਲਿੱਤੇ 23 out of 90 ਦੂਜੇ ਡਾਇਲੋਗ ਦੇ ਵਿੱਚ, ਤਾਂ ਵੀ ਤੁਹਾਡੇ ਟੋਟਲ 63 out of 90 ਹੋ ਗਿਆ, ਵੈਰੀ ਗੁੱਡ, ਬਟ ਇਟ ਵੋਂਟ ਹੈਲਪ ਯੂ, ਕਿਉਂਕਿ ਤੁਹਾਨੂੰ ਈਚ ਡਾਇਲੋਗ ਦੇ ਵਿੱਚ 29 ਮਿਨੀਮਮ ਸਕੋਰ ਲੈਣਾ ਹੀ ਪੈਣਾ। ਇਸ ਲਈ ਮੈਂ ਸੁਜੈਸਟ ਕਰਦੀ ਹਾਂ, ਫੋਰ ਐਗਜ਼ਾਮਪਲ ਜਿੱਦਾਂ 2 ਹੈਗੇ ਤਾਂ 1 ਚ 30, ਦੂਜੇ ਚ 33 ਆਊਗਾ, ਤਾਂ 63 ਟੋਟਲ ਬਣੂਗਾ, ਤੇ ਦੋਨੋਂ ਚੀਜ਼ਾਂ, ਦੋਨੋਂ ਰਿਕੁਆਇਰਮੈਂਟਸ ਪੂਰੀ ਹੋਣੀ ਚਾਹੀਦੀ ਹੈ। ਇੱਕ ਤਾਂ ਓਵਰਆਲ 63 ਹੋਣਾ ਚਾਹੀਦਾ ਆਊਟ ਆਫ 90 ਸਕੋਰ, ਪਲੱਸ ਦੋ ਡਾਇਲੋਗਸ ਹੈਗੇ, ਦੋਨੋ ਡਾਇਲੋਗ ਜਿਹੜੇ 45 ਈਚ ਹੈਗੇ, 45 ਮਾਰਕਸ ਦਾ ਹੈਗਾ, ਉਹਦੇ ਵਿੱਚ ਤੁਹਾਨੂੰ ਦੋਨਾਂ ਚ 29 ਮਿਨੀਮਮ ਲੈਣੇ ਪੈਣੇ ਆ। ਤਾਂ ਥੋੜਾ ਜਾ ਚੀਜ਼ ਦਿਮਾਗ ਚ ਥੋੜਾ ਜਾ ਕਲੀਅਰ ਰੱਖਿਓ, ਕਿਉਂਕਿ ਆਹ ਇੱਕ ਬਹੁਤ ਕਰੂਸ਼ੀਅਲ ਪੁਆਇੰਟ ਹੈਗਾ ਕਿ ਦੋਨੋ ਹੀ ਡਾਇਲੋਗ ਕਲੀਅਰ ਕਰਨੇ ਜ਼ਰੂਰੀ ਹੈ ਐਟ ਦ ਸੇਮ ਟਾਈਮ। ਹੁਣ ਸਪੋਜ਼ ਤੁਹਾਡੇ 29 ਇੱਕ ਚ ਆਉਂਦੇ ਆ ਇੱਕ ਡਾਇਲੋਗ ਚ, ਜਿਵੇਂ ਹੋਰ ਸਿਨਾਰੀਓ ਡਿਸਕਸ ਕਰੂੰਗੀ, ਤੁਹਾਡੇ ਇੱਕ ਚ 29 ਆਉਂਦੇ ਆ 45 ਚੋਂ, ਦੂਜੇ ਡਾਇਲੋਗ ਚ ਵੀ 29 ਆ ਜਾਂਦੇ ਆ 45 ਚੋਂ, ਤੁਸੀਂ ਦੋਨੋ ਇੰਡੀਵਿਜੁਅਲੀ ਡਾਇਲੋਗਸ ਕਲੀਅਰ ਕਰ ਲਏ। ਪਰ 29 ਪਲੱਸ 29, ਆਈ ਐਮ ਨੋਟ ਵੈਰੀ ਗੁੱਡ ਇਨ ਮੈਥਸ, ਇਟਸ 58। ਸੋ ਤੁਸੀਂ 58 ਲਿੱਤਾ ਓਵਰਆਲ ਸਕੁਆਇਰ ਆਊਟ ਆਫ 90, ਸੋ ਤੁਹਾਡਾ 58 ਸਕੋਰ ਆਇਆ 90 ਦੇ ਵਿੱਚ, ਤਾਂ ਵੀ ਤੁਹਾਡਾ ਸੀਸੀਐਲ ਕਲੀਅਰ ਨਹੀਂ ਮੰਨਿਆ ਜਾਊਗਾ, ਕਿਉਂਕਿ ਤੁਸੀਂ ਓਵਰਆਲ ਵੀ 63 ਲੈਣੇ ਆ, ਦੈਟਸ ਵੈਰੀ ਕਰੂਸ਼ੀਅਲ। ਤਾਂ ਆਹ ਥੋੜਾ ਜਿਹਾ ਇੱਕ ਸਕੋਰਿੰਗ ਦਾ ਮੈਂ ਡਿਸਕਸ ਕਰਨਾ ਚਾਹੁੰਦੀ ਸੀ,
ਦੋਨੋਂ ਡਾਇਲੋਗਸ ਤੇ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ, ਹਨਾ? ਬਿਲਕੁਲ। ਅੱਛਾ, ਜਿਵੇਂ ਤੁਸੀਂ ਦੱਸਿਆ ਵੀ ਨਾਟੀ ਤੁਸੀਂ ਹੁਣੇ ਸ਼ੁਰੂ ਕੀਤੀ ਹੈ ਨਾ, ਪੀਟੀ ਪਹਿਲਾਂ ਤੋਂ ਤੁਸੀਂ ਕੋਚਿੰਗ ਦੇ ਰਹੇ ਹੋ, ਕੋਈ ਪੈਕੇਜਿਸ ਵੀ ਹੈਗੇ ਆ ਕਿ ਪੀਟੀ ਤੇ ਨਾਟੀ ਜੇ ਇਕੱਠੇ ਕਰਨੇ ਹੋਣ?
ਡੈਫੀਨੇਟਲੀ ਜੀ, ਉਹ ਤਾਂ ਮੈਨੂੰ ਆਫਰ ਕਰਨੇ ਹੀ ਪੈਣੇ ਆ, ਕਿਉਂਕਿ ਸਾਰੇ ਪੀਟੀ ਦੇ ਸਟੂਡੈਂਟਸ, ਜਿਹੜੇ ਪੀਟੀ ਦੇ ਸਟੂਡੈਂਟਸ ਹੈ, ਉਹਨਾਂ ਦੀ ਆਹ ਡਿਮਾਂਡ ਹੈ ਕਿ ਹੁਣ ਅਸੀਂ ਨਾਟੀ ਵੀ ਸ਼ੁਰੂ ਕਰੀਏ, ਦੈਟਸ ਵਾਈ ਵੀ ਸਟਾਰਟਡ। ਐਂਡ ਹਾਂਜੀ, ਅਸੀਂ ਪੈਕੇਜਸ ਬਹੁਤ ਜ਼ਿਆਦਾ ਅਫੋਰਡੇਬਲ ਰੱਖੇ ਆ, ਨਾਟੀ ਦੇ ਪੀਟੀ ਦੇ ਇਕੱਠੇ ਪੈਕੇਜ ਹੈ ਔਰ ਦੋਨੋਂ ਅਨਲਿਮਿਟਡ ਹੈ। ਇਸਮੇ ਤੁਹਾਨੂੰ ਪੀਟੀ ਦੀ ਕਲਾਸਿਸ ਪਲੱਸ ਪੀਟੀ ਦੀ ਅਨਲਿਮਿਟਡ ਕਲਾਸਿਸ ਅਲੋਂਗ ਵਿਦ ਪੀਟੀ ਦਾ ਹੋਮ ਲੋਗਿਨ, ਜਿਹੜਾ ਅਸੀਂ ਸਾਰਾ ਕੁਝ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਇੱਥੇ, ਕਿ ਪੀਟੀ ਦਾ ਤੁਹਾਨੂੰ ਇੱਕ ਹੋਮ ਲੋਗਿਨ ਮਿਲੂਗਾ, ਉਹਦੇ ਵਿੱਚ ਸਾਰਾ ਮਟੀਰੀਅਲ ਤੁਹਾਨੂੰ ਲੋਗਿਨ ਦੇ ਵਿੱਚ ਲਾਈਕ ਮੌਕ ਟੈਸਟ ਹੋਊਗੇ, ਤੁਹਾਡੇ ਕੋਲ ਅਰਾਊਂਡ 200 ਮੌਕ ਟੈਸਟ ਅਵੇਲੇਬਲ ਹੋਗੇ ਹੋਮ ਲੋਗਿਨ ਦੇ ਵਿੱਚ, ਤੁਸੀਂ ਰੋਜ਼ ਉਹਦੀ ਪ੍ਰੈਕਟਿਸ ਕਰੋਗੇ। ਪੀਟੀ ਦਾ ਅਨਲਿਮਿਟਡ ਲੋਗਿਨ, ਪੀਟੀ ਦਾ ਅਨਲਿਮਿਟਡ ਮਟੀਰੀਅਲ, ਪੀਟੀ ਦੇ ਅਨਲਿਮਿਟਡ ਸੈਸ਼ਨ, ਅਨਲਿਮਿਟਡ ਕਲਾਸਿਸ ਟਿਲ ਯੂ ਗੈਟ ਯੋਰ ਡਿਜ਼ਾਇਰਡ ਸਕੋਰ, ਪਲੱਸ ਨਾਟੀ ਦਾ ਅਨਲਿਮਿਟਡ ਮਟੀਰੀਅਲ, ਅਨਲਿਮਿਟਡ ਸੈਸ਼ਨ, ਅਨਲਿਮਿਟਡ ਕਲਾਸਿਸ ਟਿਲ ਯੂ ਗੈਟ ਯੋਰ ਡਿਜ਼ਾਇਰਡ ਸਕੋਰ। ਤੇ ਅਨਲਿਮਿਟਡ ਸੈਸ਼ਨ ਅਨਲਿਮਿਟਡ ਪੈਕੇਜ ਦੇ ਵਿੱਚ ਅਸੀਂ ਪਾਇਆ, ਨਾਟੀ ਦਾ ਮੈਂ ਕੋਈ ਇੱਕ ਮਹੀਨੇ ਦਾ ਪੈਕੇਜ ਨਹੀਂ ਰੱਖਿਆ, ਇਹਦੇ ਵਿੱਚ ਸਿਰਫ ਅਨਲਿਮਿਟਡ ਹੈ ਅਲੋਂਗ ਵਿਦ ਪੀਟੀ, ਤਾਂ ਪੀਟੀ ਪਲੱਸ ਨਾਟੀ ਇਹਦੇ ਵਿੱਚ ਆਪਾਂ ਇੱਕ ਪੈਕੇਜ ਬਣਾਇਆ ਜੋ ਕਿ ਦੋਨੋਂ ਹੀ ਅਨਲਿਮਿਟਡ ਹੋਊਗਾ, ਅਨਲਿਮਿਟਡ ਮਟੀਰੀਅਲ ਐਂਡ ਅਨਲਿਮਿਟਡ ਕਲਾਸਿਸ।
ਕਿਆ ਬਾਤ ਹੈ, ਬਹੁਤ ਵਧੀਆ ਜੀ। ਤੇ ਇਹਦੇ ਨਾਲ ਨਾਲ ਸਾਨੂੰ ਇਹ ਵੀ ਦੱਸਦੇ ਜਾਓ ਵੀ ਆਈਐਲਟਸ ਦੀਆਂ ਵੀ ਜਿਹੜੀਆਂ ਕਲਾਸਿਸ ਆ ਉਹ ਤੁਸੀਂ ਪ੍ਰੋਵਾਈਡ ਕਰਦੇ ਆ ਰਹੇ ਹੋ, ਕਿ ਸਟਿਲ ਉਹ ਕੋਚਿੰਗ ਜਿਹੜੀ ਆ ਉਹ ਦੇ ਰਹੇ ਹੋ ਤੁਸੀਂ?
ਆਈਐਲਟਸ ਦੀ ਕਲਾਸਿਸ ਹਲੇ ਵੀ ਚੱਲ ਰਹੀਆਂ, ਬਟ ਉਹਦੇ ਥੋੜੇ ਸੈਸ਼ਨਸ ਲਿਮਿਟਡ ਹੈਗੇ ਆ, ਤੇ ਜੇ ਤੁਸੀਂ ਆਈਐਲਟਸ ਪੜ੍ਹਨਾ ਚਾਹੁੰਦੇ ਹੋ ਤੁਸੀਂ ਪਲੀਜ਼ ਸਾਨੂੰ ਕਾਲ ਕਰਕੇ ਕਨਫਰਮ ਕਰ ਲਓ, ਕਿਉਂਕਿ ਥੋੜੇ ਇਹਦੇ ਸੈਸ਼ਨਸ ਜਿਹੜੇ ਹੋਗੇ ਉਹ ਥੋੜੇ ਲਿਮਿਟਡ ਹੈਗੇ, ਤੇ ਅਸੀਂ ਉਹਦੇ ਹਿਸਾਬ ਨਾਲ ਡਿਸਕਸ ਕਰ ਸਕਦੇ ਹਾਂ ਕਿ ਕਿਹੜਾ ਟਾਈਮ ਤੁਹਾਨੂੰ ਮਿਲ ਸਕਦਾ
ਜੀ। ਠੀਕ, ਤੇ ਜਿਹੜੀਆਂ ਆਇਲਸ ਦੀਆਂ, ਵੈਸੇ ਅਸੀਂ ਪਿਛਲੇ ਮੇਰਾ ਖਿਆਲ ਜਿਹੜੇ ਸੈਸ਼ਨ ਦੇ ਵਿੱਚ ਜ਼ਰੂਰ ਆਇਲਸ ਦੇ ਬਾਰੇ ਖੁੱਲ ਕੇ ਗੱਲਬਾਤ ਕੀਤੀ ਵੀ ਸੀਗੀ, ਹਨਾ? ਤੇ ਜਿਹੜੇ ਨਾ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਆ, ਬਹੁਤ ਸਾਰੇ ਇੰਡੀਆ ਤੋਂ ਵੀ ਬਣੇ ਹੋਏ ਹੁੰਦੇ ਆ,
ਹਨਾ?
ਤੇ ਜਿਵੇਂ ਅਸੀਂ ਹੁਣੇ ਦੇਖਿਆ ਸੀਗਾ ਵਿਨੀਪੈਗ ਤੋਂ ਵੀ ਸਾਡੇ ਨਾਲ ਦੋਸਤ ਬਣੇ ਹੋਏ ਸੀ, ਹੋ ਸਕਦਾ ਹੋਰ ਵੀ ਬਹੁਤ ਸਾਰੀਆਂ ਕੰਟਰੀਜ਼ ਤੋਂ ਬਣੇ ਹੋਣ। ਤੇ ਆਸਟ੍ਰੇਲੀਆ ਤੋਂ ਬਾਹਰ ਜੇ ਤੁਹਾਡੀ ਜਿਹੜੀ ਸਰਵਿਸ ਆ ਉਹ ਲੈਣਾ ਚਾਹੁੰਦੇ ਹੋਣ, ਤੁਹਾਡੇ ਤੋਂ ਕੋਚਿੰਗ ਲੈਣਾ ਚਾਹੁੰਦੇ ਹੋਣ ਦੋਸਤ, ਤਾਂ ਕੀ ਪ੍ਰੋਸੀਜਰ ਆ, ਕੀ ਤੁਸੀਂ ਉਹਨਾਂ ਦੇ ਲਈ ਪ੍ਰੋਵਾਈਡ ਕਰਦੇ ਹੋ ਇਹੋ ਜਿਹੀਆਂ
ਕਲਾਸਾਂ? ਬਿਲਕੁਲ, ਆਨਲਾਈਨ ਜ਼ਮਾਨਾ ਜੀ, ਡਿਜੀਟਲ ਜ਼ਮਾਨਾ ਤਾਂ ਦੇਣੀਆਂ ਹੀ ਪੈਣੀਆਂ ਤੁਹਾਡੇ ਕੋਲ ਸਾਰਾ, ਚਾਹੇ ਤੁਸੀਂ ਪੀਟੀ ਕਰੋ ਜਾਂ ਨਾਟੀ ਕਰਨਾ ਚਾਹੁੰਦੇ ਹੋ, ਤੁਸੀਂ ਆਨਲਾਈਨ ਸਾਡੇ ਤੋਂ ਸਾਰਾ ਮਟੀਰੀਅਲ ਲੈ ਸਕਦੇ ਹੋ, ਪਲੱਸ ਉਹ ਚ ਜਿਹੜੀ ਟੀਚਰ ਦੀ ਗਾਈਡੈਂਸ ਹੈ ਤੇ ਸਟ੍ਰੈਟੇਜੀਜ਼ ਹੈ ਤੇ ਜਿਹੜੀ ਵੀ ਟੈਕਨੀਕਸ ਆਪਾਂ ਡਿਸਕਸ ਕਰਨੀ ਹੈ ਉਸੀ ਵੀਕਐਂਡਸ ਤੇ ਡਿਸਕਸ ਕਰਦੇ ਹਾਂ। 1-to-1 ਗਾਈਡੈਂਸ ਹੁੰਦੀ ਹੈ, ਇਹਦੇ ਵਿੱਚ 1-to-1 ਟਾਕ ਹੁੰਦੀ ਹੈ, ਤੇ ਅਸੀਂ ਮਟੀਰੀਅਲ ਤੁਹਾਡੇ ਕੋਲ 24 ਆਵਰਸ ਅਵੇਲੇਬਲ ਹੈਗਾ, ਉਹ ਫੁੱਲ ਫਲੈਕਸੀਬਿਲਿਟੀ ਹੈਗੀ, ਤੁਸੀਂ ਜਦ ਮਰਜ਼ੀ ਯੂਜ਼ ਕਰੋ। ਪੀਟੀ ਦਾ ਨਾਟੀ ਦਾ ਦੋਨੋਂ ਹੀ ਮਟੀਰੀਅਲ ਤੁਹਾਨੂੰ ਆਨਲਾਈਨ ਮਿਲ ਸਕਦੇ ਆ, ਤੇ ਤੁਸੀਂ ਕਿਤੇ ਵੀ ਹੋ, ਤੁਸੀਂ ਚਾਹੇ ਆਸਟ੍ਰੇਲੀਆ ਚ ਹੋ, ਚਾਹੇ ਆਊਟ ਆਫ ਆਸਟ੍ਰੇਲੀਆ ਹੋ, ਤੁਸੀਂ ਜਿੱਥੇ ਵੀ ਹੋ, ਇੰਡੀਆ ਹੋ, ਜਿੱਥੇ ਮਰਜ਼ੀ ਹੋ, ਤੁਸੀਂ ਉਹ ਸਾਡੀ ਸਰਵਿਸਿਸ ਲੈ ਸਕਦੇ ਹੋ। ਸੋ ਤੁਹਾਨੂੰ ਸਾਰਾ ਮਟੀਰੀਅਲ ਪ੍ਰੋਵਾਈਡ ਹੋਊਗਾ ਆਨਲਾਈਨ, ਔਰ ਸਾਥ ਮੇ ਜਿਹੜੀ ਸਟ੍ਰੈਟੇਜੀਜ਼ ਹੈਗੀਆਂ ਤੇ ਟੈਕਨੀਕਸ ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਐਜ਼ ਅ ਟੀਚਰ, ਉਹ ਫਿਰ ਮੈਂ ਤੁਹਾਨੂੰ ਇੰਡੀਵਿਜੲਲੀ ਕਾਲ ਕਰੂੰਗੀ ਔਨ ਵੀਕਐਂਡਸ, ਉਹ ਮੇਰੇ ਸੈਸ਼ਨਸ ਚੱਲ ਰਹੇ ਆ ਆਨਲਾਈਨ ਕਲਾਸਿਸ ਦਾ
ਜੀ। ਤੇ ਇਸ ਤੋਂ ਇਲਾਵਾ ਜੇਕਰ ਆਪਣੀ ਅੰਗਰੇਜ਼ੀ ਇੰਪਰੂਵ ਕਰਨੀ ਹੋਵੇ, ਜਿਹੜੇ ਲੋਕ ਪਰਮਾਨੈਂਟ ਰੈਜ਼ੀਡੈਂਸ ਲੈ ਵੀ ਚੁੱਕੇ ਆ, ਕਈ ਵਾਰ ਹੁੰਦਾ ਕਿ ਉਹਨਾਂ ਨੂੰ ਵੀ ਲੱਗਦਾ ਹੁੰਦਾ ਕਿ ਨਹੀਂ, ਬਹੁਤ ਸਾਰੀਆਂ ਜੋਬ ਦੇ ਵਿੱਚ, ਬਹੁਤ ਸਾਰੇ ਪ੍ਰੋਫੈਸ਼ਨਸ ਦੇ ਵਿੱਚ ਲੋੜ ਹੁੰਦੀ ਹੈ, ਉਹਨਾਂ ਦੇ ਲਈ ਕੀ ਸੁਜੈਸਟ ਕਰਨਾ ਚਾਹੋਗੇ?
ਦੇਖਿਏ, ਸਪੋਕਨ ਇੰਗਲਿਸ਼ ਦੇ ਤਾਂ ਮਦੀਪ ਜੀ ਸਾਡੇ ਕੋਲ ਹਲੇ ਕੋਈ ਕਲਾਸਿਸ ਨਹੀਂ ਹੈਗੀਆਂ, ਲੇਕਿਨ ਜਿਨ੍ਹਾਂ ਨੇ ਇੰਗਲਿਸ਼ ਇੰਪਰੂਵ ਕਰਨਾ ਜਿਨ੍ਹਾਂ ਦਾ ਟਾਰਗੇਟ ਹੈਗਾ, ਮੈਂ ਉਹਨਾਂ ਨੂੰ ਸੁਜੈਸਟ ਕਰੂੰਗੀ ਕਿ ਤੁਸੀਂ ਆਈਐਲਟੀਸ ਹੀ ਜੁਆਇਨ ਕਰ ਸਕਦੇ ਹੋ। ਆਈਐਲਟੀਸ ਐਟ ਦ ਮੂਮੈਂਟ ਮੈਨੂੰ, ਜੇ ਮੈਂ ਸਪੋਕਨ ਇੰਗਲਿਸ਼ ਦੀ ਗੱਲ ਕਰਾਂ,
ਉਹਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਪੀਆਰ ਲੋਕ ਨੇ, ਬਹੁਤ ਸਾਰੇ ਜਿਹੜੇ ਆਪਣੇ ਲੋਕ ਨਰਸਿੰਗ ਦੇ ਵਿੱਚ ਇਸ ਵੇਲੇ ਆਪਣਾ ਜਿਹੜਾ ਪ੍ਰੋਫੈਸ਼ਨ ਆ ਉਹ ਅਜ਼ਮਾ ਰਹੇ ਆ, ਤੇ ਓਹਦੇ ਕਾਰਨ ਮੈਨੂੰ ਲੱਗਦਾ ਵੀ ਉਹਨਾਂ ਨੂੰ ਅੱਗੇ ਆਇਲਸ ਦੀ ਲੋੜ ਪੈਂਦੀ ਆ, ਇਸੇ ਤਰ੍ਹਾਂ ਟੀਚਿੰਗ ਦੇ ਵਿੱਚ ਹਨਾ, ਕਈ ਲੋਕ ਜਿਹੜਾ ਆਪਣਾ ਪ੍ਰੋਫੈਸ਼ਨ ਬਦਲਦੇ ਆ ਔਰ ਉਸ ਪ੍ਰੋਫੈਸ਼ਨ ਬਦਲਣ ਦੌਰਾਨ ਵੀ ਉਹਨਾਂ ਨੂੰ ਆਇਲਸ ਦੀ ਜਿਹੜੀ ਇੱਕ ਬਹੁਤ ਜ਼ਰੂਰੀ ਲੋੜ ਹੁੰਦੀ
ਬਹੁਤ ਜ਼ਿਆਦਾ. ਆਈਲ ਬੀ ਓਨੈਸਟ ਟੂ ਯੂ, ਮੇਰੇ ਕੋਲ ਮਤਲਬ 20-25% ਜਿਹੜੇ ਹੈਗੇ ਆ ਉਹੀ ਸਟੂਡੈਂਟਸ ਨਹੀਂ ਹੈਗੇ, ਉਹੀ ਹੈ ਜਿਹੜੇ ਨਰਸਿੰਗ ਜਾਂ ਟੀਚਿੰਗ ਪਰਸੂ ਕਰਨਾ ਚਾਹੁੰਦੇ ਆ ਤੇ ਉਹਦੇ ਕਰਕੇ ਕਰ ਰਹੇ ਆ. ਦੇ ਆਰ ਸਿਟੀਜ਼ਨਸ ਜਾਂ ਦੇ ਆਰ ਪ੍ਰੈਜ਼ੀਡੈਂਟਸ ਹੈਗੇ ਆ, ਬਟ ਉਹਨਾਂ ਨੂੰ ਵੀ ਚਾਹੀਦਾ ਹੈਗਾ ਤੇ ਫੋਰ ਡਿਫਰੈਂਟ ਪਰਪਸਿਸ ਆਇਲਸ ਪੀਟੀ ਜਿਹੜਾ ਹੈਗਾ ਯੂਜ਼ ਹੁੰਦਾ.
ਜੀ ਬਿਲਕੁਲ. ਅੱਛਾ, ਜਾਣ ਤੋਂ ਪਹਿਲਾਂ ਜਾਂ ਆਪਾਂ ਗੱਲਬਾਤ ਖਤਮ ਕਰਨ ਤੋਂ ਪਹਿਲਾਂ ਇੱਕ ਜਿਹੜਾ ਜ਼ਰੂਰੀ ਸੁਝਾਅ ਆ ਸਾਡੇ ਸਟੂਡੈਂਟਸ ਦੇ ਲਈ ਜਾਂ ਫਿਰ ਜਿਨ੍ਹਾਂ ਨੇ PR ਦੇ ਲਈ, ਬਹੁਤ ਸਾਰੇ ਦੋਸਤ ਜਿਹੜੇ ਉਹ ਕੋਰਸ ਖਤਮ ਹੋਣ ਦੇ ਨੇੜੇ ਹੁੰਦਾ ਉਹਨਾਂ ਦਾ ਹਨਾ, ਜਾਂ ਫਿਰ ਕਈਆਂ ਦਾ ਹੁੰਦਾ ਕਿ ਸਟੱਡੀ ਜਿਹੜੀ ਆ ਉਹ ਖਤਮ ਹੋ ਗਈ ਆ, PR ਦੇ ਲਈ ਟਰਾਈ ਕਰ ਰਹੇ ਆ ਹਨਾ, ਸਿਰਫ ਅੜੇ ਹੋਏ ਆ ਆਇਲਸ PT ਕਰਕੇ ਹਨਾ, ਉਹਨਾਂ ਦੇ ਲਈ ਕੀ ਸੁਜੈਸਟ ਕਰਨਾ ਚਾਹੋਗੇ?
ਕਾਫੀ ਕੁਛ ਇਹਦੇ ਵਿੱਚ ਤਾਂ ਮੈਂ ਕਾਫੀ ਕੁਛ ਕਹਿਣਾ ਚਾਹੁੰਦੀ ਹਾਂ. ਮੈਂ ਸਾਰਿਆਂ ਨੂੰ ਆਈ ਰਿਕੁਐਸਟ ਕਰਦੀ ਹਾਂ ਕਿ ਪਲੀਜ਼ PT ਨੂੰ, ਆਇਲਸ ਨੂੰ, ਨਾ TCCL ਹੁਣ ਆਇਆ ਹੈਗਾ, ਇਹਨਾਂ ਸਾਰਿਆਂ ਨੂੰ ਆਪਣੀ ਪ੍ਰਾਇਰਿਟੀ ਬਣਾਓ. ਤੁਸੀਂ ਇੰਗਲਿਸ਼ ਲੈਂਗੁਏਜ ਟੈਸਟ ਤੋਂ ਨਹੀਂ ਛੋੜ ਸਕਦੇ ਆਪ ਇਸਕੋ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਕੇ ਕਿਸੀ ਵੀ ਵੈਲਿਡ ਵੀਜ਼ਾ ਕੇ ਲਈ, ਚਾਹੇ ਉਹ ਸਟੂਡੈਂਟ ਵੀਜ਼ਾ ਹੈਗਾ, ਚਾਹੇ ਤੁਸੀਂ ਪਰਮਾਨੈਂਟ ਹੋਣਾ ਇੱਥੇ, ਕੋਈ ਵੀ ਵੀਜ਼ਾ ਹੈਗਾ. ਆਈ ਵੋਂਟ ਨੀ ਗੈਟਿੰਗ ਟੂ ਦਾ ਨੇਮਸ ਆਫ ਦਾ ਵੀਜ਼ਾਸ, ਬਟ ਤੁਹਾਨੂੰ ਹਰ ਵੀਜ਼ਾ ਲਈ PT ਆਇਲਸ ਤਾਂ ਚਾਹੀਦਾ ਹੀ ਹੋਊਗਾ. ਤੁਸੀਂ PT ਆਇਲਸ ਨੂੰ ਪਲੀਜ਼ ਪ੍ਰਾਇਰਿਟੀ ਮੰਨੋ, ਕਿਉਂਕਿ ਇੰਗਲਿਸ਼ ਲੈਂਗੁਏਜ ਟੈਸਟ ਤੁਹਾਨੂੰ ਬਹੁਤ ਜ਼ਿਆਦਾ ਪੁਆਇੰਟਸ ਦਿੰਦਾ. ਤੁਸੀਂ ਇਸ 80 ਚ ਨੂੰ ਟਾਰਗੇਟ ਕਰੋ, ਤੁਹਾਡਾ 79 out of 90 PT ਵਿਚ ਇਜ਼ ਇਕੁਅਲ ਟੂ 80 in 8 out of 9 ਬੈਂਡਸ ਇਨ ਆਇਲਸ. ਤੁਸੀਂ ਇਹਨੂੰ ਟਾਰਗੇਟ ਕਰੋ, ਤੁਹਾਡੇ 20 points ਹੈ ਸਟ੍ਰੇਟ ਅਵੇ. ਤੁਸੀਂ 7 each ਟਾਰਗੇਟ ਕਰਦੇ ਹੋ, ਤੁਹਾਡੇ 10 points ਜਾਂਦੇ ਹਨ, ਤੁਹਾਨੂੰ ਜੋ ਪੁਆਇੰਟਸ ਮਿਲਦੇ ਹੈ PR ਪਰਪਸਿਸ ਲਈ, ਇਹਨੂੰ ਪਲੀਜ਼ ਥੋੜੀ ਪ੍ਰਾਇਰਿਟੀ ਮੰਨ ਕੇ ਚੱਲੋ. ਆ ਤੁਹਾਡੇ ਲਈ ਬਹੁਤ ਜ਼ਿਆਦਾ ਕਰੂਸ਼ੀਅਲ ਪੁਆਇੰਟਸ ਹੈ ਤੇ ਹੁਣ ਨਾ TCCL ਆਇਆ ਹੈਗਾ, ਆ 5 points ਤੁਹਾਨੂੰ 5 bonus points ਦੇ ਰਿਹਾ ਹੈ. ਮੇਰੇ ਹਿਸਾਬ ਨਾਲ ਤਾਂ ਇਹ ਗੋਲਡਨ ਓਪਰਚੁਨਿਟੀ ਹੈ. ਤੁਸੀਂ ਜਿੰਨੇ ਜ਼ਿਆਦਾ ਐਕਿਊਮੁਲੇਟ ਕਰ ਸਕਦੇ ਹੋ, ਜਿੰਨੇ ਜ਼ਿਆਦਾ ਇਕੱਠੇ ਕਰ ਸਕਦੇ ਹੋ ਆਪਣੇ ਪੁਆਇੰਟਸ ਉਹ ਇਕੱਠੇ ਕਰੋ. ਇਸ ਵੇਲੇ ਬਹੁਤ ਜ਼ਿਆਦਾ ਕਰੂਸ਼ੀਅਲ ਹੈ. ਤੁਸੀਂ ਜੇ ਇਨਵੀਟੇਸ਼ਨ ਲੈਣਾ ਹੈਗਾ, ਤੁਸੀਂ ਇੱਥੇ ਪਰਮਾਨੈਂਟ ਹੋਣਾ ਚਾਹੁੰਦੇ ਹੋ, ਪਲੀਜ਼ ਜ਼ਿਆਦਾ ਤੋਂ ਜ਼ਿਆਦਾ ਪੁਆਇੰਟਸ ਕਲੈਕਟ ਕਰੋ. ਉਹਦੇ ਲਈ ਤੁਸੀਂ PT ਆਇਲਸ 90 ਨੂੰ ਆਪਣੀ ਪ੍ਰਾਇਰਿਟੀ ਬਣਾਓ ਔਰ ਥੋੜਾ ਜਿਹਾ ਇਹਨੂੰ ਟਾਈਮ ਸਿਰ ਸ਼ੁਰੂ ਕਰੋ, ਕਿ ਤੁਸੀਂ ਇਕਦਮ ਲਾਸਟ ਮੂਮੈਂਟ 'ਤੇ ਜੇ ਸ਼ੁਰੂ ਕਰੋਗੇ ਤੁਹਾਡੇ 'ਤੇ ਸਿਰਫ ਪ੍ਰੈਸ਼ਰ ਹੀ ਬਿਲਡ ਹੋਊਗਾ, ਸਟ੍ਰੈਸ ਦੇ ਵਿੱਚ ਉਹਨਾਂ ਰਿਜ਼ਲਟਸ ਨਹੀਂ ਆਉਂਦੇ. ਤਾਂ ਤੁਸੀਂ ਇਹਨੂੰ ਪਹਿਲਾਂ, ਸਭ ਤੋਂ ਪਹਿਲਾਂ ਗੇਟਵੇ ਆ. ਮੈਂ ਹਮੇਸ਼ਾ ਕਹਿੰਦੀ ਹਾਂ PT ਆਇਲਸ ਇਜ਼ ਅ ਗੇਟਵੇ. ਕੋਈ ਵੀ ਇੰਗਲਿਸ਼ ਲੈਂਗੁਏਜ ਟੈਸਟ ਤੁਹਾਡਾ ਗੇਟਵੇ ਹੈ ਕਿਸੇ ਵੀ ਵੀਜ਼ਾ ਲਈ, ਕਿਸੇ ਵੀ ਵੈਲਿਡ ਵੀਜ਼ਾ ਇਨ ਆਸਟ੍ਰੇਲੀਆ. ਤੇ ਇਹਨੂੰ ਥੋੜਾ ਜਿਹਾ ਆਪਣੀ ਪ੍ਰਾਇਰਿਟੀ ਬਣਾ ਕੇ ਚੱਲੋ ਤੇ ਥੋੜਾ ਇਹਨੂੰ ਟਾਈਮ ਦਿਓ.
ਜੀ. ਸੋ ਸਮਿਤਾ ਜੀ, ਸਾਡੇ ਨਾਲ ਹੋਰ ਵੀ ਬਹੁਤ ਸਾਰੇ ਦੋਸਤ ਬਣੇ ਹੋਏ ਨੇ, ਉਹਨਾਂ ਦੇ ਮੈਸੇਜ ਸ਼ਾਮਿਲ ਕਰਦੇ ਹਾਂ. ਸੰਦੀਪ ਕੌਰ ਹੋਰਾਂ ਨੇ ਧੰਨਵਾਦ ਕੀਤਾ ਤੁਹਾਡਾ,
ਥੈਂਕ ਯੂ ਜੀ,
ਪ੍ਰਸ਼ੰਸਾ ਕਰ ਰਹੇ ਨੇ ਤੁਹਾਡੇ ਜਵਾਬ ਦੀ ਵੀ. ਤੇ ਇਸ ਤੋਂ ਬਾਅਦ ਸਾਡੇ ਨਾਲ ਵਿਕਰਮਜੀਤ ਸਿੰਘ ਰੰਧਾਵਾ ਦੁਬਾਰਾ ਜੁੜੇ ਨੇ ਤੇ ਮੋਨਿਕਾ ਅੰਕੁਸ਼ ਕੌਸ਼ਲ ਜੀ ਇਹ ਵੀ ਤੁਹਾਡੀ ਤਾਰੀਫ ਕਰ ਰਹੇ ਨੇ ਜੀ. ਨਿਰਵੈਰ ਵਿਰਕ ਇਹ ਵੀ ਜੀ ਬਹੁਤ ਵਧੀਆ ਕਹਿ ਰਹੇ ਨੇ, ਕਹਿੰਦੇ ਪ੍ਰਮਾਤਮਾ ਮਿਹਰ ਕਰੇ. ਔਰ ਉਸ ਤੋਂ ਬਾਅਦ ਸਾਡੇ ਨਾਲ ਮੋਨਿਕਾ ਅੰਕੁਸ਼ ਕੌਸ਼ਲ ਦੁਬਾਰਾ ਜੁੜੇ ਨੇ, ਯੂ ਆਰ ਵੈਰੀ ਕਹਿੰਦੇ ਕੋਆਪਰੇਟਿਵ ਐਂਡ ਗੁੱਡ ਟੀਚਰ. ਕਿਆ ਬਾਤ,
ਥੈਂਕ ਯੂ ਮੋਨਿਕਾ, ਥੈਂਕ ਯੂ ਸੋ ਮਚ.
ਮਨਜਿੰਦਰ ਸਿੰਘ ਵੀ ਸਾਡੇ ਨਾਲ ਬਣੇ ਨੇ, ਵੰਡਰਫੁਲ ਟੀਚਰ. ਸੋ ਮੈਨੂੰ ਸਾਰਿਆਂ ਨੇ ਤੁਹਾਡੇ ਤੋਂ ਕੋਚਿੰਗ ਜਿਹੜੀ ਜ਼ਰੂਰ ਪ੍ਰਾਪਤ ਕੀਤੀ ਹੋਣੀ ਹੈ, ਔਰ ਮੈਨੂੰ ਲੱਗਦਾ ਹੁੰਦਾ ਵੀ ਇਹ ਬਹੁਤ ਵੱਡਾ ਰਿਵਾਰਡ ਹੁੰਦਾ ਹੈ ਹਨਾ.
ਮੇਰੇ ਹਿਸਾਬ ਨਾਲ ਤਾਂ ਇਹ ਸਭ ਤੋਂ ਵੱਡਾ ਸਰਟੀਫਿਕੇਟ ਹੈ ਮੇਰੇ ਲਈ, ਔਰ ਸਭ ਤੋਂ ਜ਼ਿਆਦਾ ਇਹਨਾਂ ਦੀ ਸਾਰਿਆਂ ਦੀ ਐਪਰੀਸੀਏਸ਼ਨ, ਇਹਨਾਂ ਦੀ ਬਲੈਸਿਸ, ਇਹਨਾਂ ਦੀ ਸਾਰੀ ਬਲੈਸਿੰਗ ਜਿਹੜੀ ਹੈਗੀ ਹੈ ਮੇਰੇ ਲਈ ਬਹੁਤ ਮੈਟਰ ਕਰਦੀਆਂ. ਥੈਂਕ ਯੂ ਸੋ ਮਚ ਟੂ ਐਵਰੀ ਵਨ ਆਫ ਯੂ.
ਸੋ ਬਿਲਕੁਲ ਜੀ, ਤੁਸੀਂ ਜ਼ਰੀਆ ਬਣੇ ਹੋ ਹਨਾ, ਔਰ ਉਹਨਾਂ ਦੇ ਲਈ ਜਿਹੜੀ ਵੀ ਅੜੀ ਹੋਈ ਸੀ ਜਿੱਥੇ ਕੁੰਡੀ ਹਨਾ, ਉਹ ਤੁਸੀਂ ਸੁਲਝਾਉਣ ਦੇ ਵਿੱਚ
ਮੈਂ ਤਾਂ ਇਹਨਾਂ ਨੂੰ ਗਾਈਡ ਕੀਤਾ. ਦੇ ਹੈਵ ਦੇ ਆਲ ਬੀਨ ਵੈਰੀ ਵੈਰੀ ਗੁੱਡ. ਆਮ ਸੀਰੀਅਸਲੀ ਥੈਂਕ ਯੂ ਆਲ ਫਾਰ ਯੋਰ ਬਲੈਸਿੰਗਸ.
ਸੋ ਬਿਲਕੁਲ ਦੋਸਤੋ, ਤੁਸੀਂ ਵੀ ਜੇਕਰ ਸਮਿਤਾ ਹੋਰਾਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਉਹਨਾਂ ਤੋਂ ਕੋਚਿੰਗ ਹਾਸਲ ਕਰਨਾ ਚਾਹੁੰਦੇ ਹੋ, ਤਾਂ ਮੈਂ ਸਮਿਤਾ ਜੀ ਨੂੰ ਕਹੂੰਗੀ ਕਿ ਤੁਸੀਂ ਪਲੀਜ਼ ਆਪਣਾ ਇੱਕ ਤਾਂ ਐਡਰੈਸ ਜਿਹੜਾ ਹੈ ਉਹ ਜ਼ਰੂਰ ਦਿਓ ਕੋਚਿੰਗ ਸੈਂਟਰ ਦਾ, ਤੇ ਇੱਕ ਆਪਣਾ ਜਿਹੜਾ ਫੋਨ ਨੰਬਰ ਹੈ ਉਹ ਜ਼ਰੂਰ ਸਾਂਝਾ ਕਰੋ, ਤਾਂ ਕਿ ਦੋਸਤ ਜਿਹੜੇ ਤੁਹਾਨੂੰ ਕੰਟੈਕਟ ਕਰ ਸਕਣ ਔਰ ਆਪਣੀ ਜਿਹੜੀ ਕੋਚਿੰਗ ਹੈ ਤੁਹਾਡੇ ਤੋਂ ਪ੍ਰਾਪਤ ਕਰ ਸਕਣ.
ਜੇ ਤੁਸੀਂ PT ਦੀ ਆਇਲਸ ਦੀ ਜਾਂ ਨਾ TCCL ਪੰਜਾਬੀ ਜਾਂ ਹਿੰਦੀ ਦੇ ਵਿੱਚ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਸਾਨੂੰ ਕਾਲ ਕਰੋ. ਸਾਡਾ ਨੰਬਰ ਹੈਗਾ ਜੀ 0404-527-518, ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ. ਤੁਸੀਂ ਸਾਨੂੰ ਈਮੇਲ ਕਰੋ ਜੀ laksha.english@gmail.com laksha.english@gmail.com, ਤੇ ਤੁਸੀਂ ਫੇਸਬੁੱਕ ਦੇ ਰਾਹੀਂ ਵੀ ਸਾਨੂੰ ਮੈਸੇਜ ਛੱਡ ਸਕਦੇ ਹੋ. ਤੁਸੀਂ ਫੇਸਬੁੱਕ ਮੈਸੇਂਜਰ ਤੇ ਸਾਨੂੰ ਮੈਸੇਜ ਕਰ ਦਿਓ ਐਂਡ ਵੀ ਕੈਨ ਕਾਲ ਯੂ ਬੈਕ. ਤੇ ਤੁਸੀਂ ਸਾਡਾ ਫੇਸਬੁੱਕ ਦਾ ਪੇਜ ਹੈਗਾ ਜੀ laksha.ILS & PT Coaching. ਤੇ ਤੁਸੀਂ ਮੈਂ ਜਿਹਦਾ ਨੰਬਰ ਫੋਨ ਨੰਬਰ ਕਿਹਾ 0404-527-518, ਫੇਸਬੁੱਕ ਪੇਜ laksha.ILS & PT Coaching, ਔਰ ਸਾਡਾ ਈਮੇਲ ਹੈਗਾ laksha.english@gmail.com. ਤੇ ਤੁਸੀਂ ਇਹਨਾਂ ਥਰੂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਉਹਦੇ ਬਾਰੇ ਡਿਸਕਸ ਕਰ ਸਕਦੇ ਹਾਂ, ਸਾਰਾ ਕੁਝ ਪਲਾਨ ਬਣਾ ਸਕਦੇ ਹਾਂ.
ਜੀ ਸੋ ਸਮਿਤਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਸਾਡੇ ਸੁਣਨ ਵਾਲਿਆਂ ਦੇ ਲਈ ਸਮਾਂ ਕੱਢਿਆ ਔਰ ਆਈਐਲਟੀਸ ਨਾਟੀ ਦੇ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕੀਤੀ ਹੈ, ਸਾਡੇ ਦੋਸਤਾਂ ਦੇ ਨਾਲ ਸਾਂਝੀ ਕੀਤੀ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਧੰਨਵਾਦ।
ਸੋ ਦੋਸਤੋ, ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਲਗਭਗ ਸਮਾਪਤ ਹੈ ਤੇ ਅਗਲੇ ਹਫ਼ਤੇ ਫੇਰ ਮਾਈਗ੍ਰੇਸ਼ਨ ਦੇ ਨਾਲ ਰਿਲੇਟਡ ਜੁੜੇ ਹੋਏ ਤੁਹਾਡੇ ਸਵਾਲ ਜਿਹੜੇ ਆ ਉਹ ਜ਼ਰੂਰ ਸ਼ਾਮਲ ਕਰਾਂਗੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ, ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ,
ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸਤਿ ਸ੍ਰੀ ਅਕਾਲ ਜੀ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com। ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਛੱਲਾ ਲੈ ਗਈ, ਮੁੰਦਰੀ ਲੈ ਗਈ, ਲੈ ਗਈ ਕਲ ਦੀ ਗਾਨੀ। ਛੱਲਾ ਲੈ ਗਈ, ਮੁੰਦਰੀ ਲੈ ਗਈ, ਤੋੜ ਗਈ ਆਸ ਦੀ ਗਾਨੀ। ਇੱਕ ਗਿੱਠ ਦਾ ਏ ਕੱਪੜਾ ਚੰਦਰੀ, ਛੱਡ ਗਈ ਕੋਲ ਨਿਸ਼ਾਨੀ। ਨਿਸ਼ਾਨੀ 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 ਨਿਸ਼ਾਨੀ। ਨਾਦ ਪਿੰਡਕ ਮੇਲੇ ਦੇ ਵਿੱਚ ਮੈਂ ਯਾਰਾਂ ਸੰਗ ਆਇਆ, ਲੱਕੀ ਜੁੱਤੀ ਧੂਆਂ ਚਾਦਰਾ ਡਾਂਗ ਨੂੰ ਥੰਮ ਚੜਾਇਆ। ਨਾਦ ਵੀ ਸਭ ਮੇਰੇ ਹਾਣੀ, ਸਭ ਦਾ ਰੂਪ ਸਵਾਇਆ, ਤਾਣ ਸਾਣ ਕੇ ਸੀਨਾ ਤੁਰਦੇ ਜੋਸ਼ ਤੇ ਰੰਗ ਵਿਖਾਇਆ। ਸਾਡੇ ਵਾਂਗੂ ਉਧਰੋਂ ਟੋਲਾ ਕੁੜੀਆਂ ਦਾ ਇੱਕ ਆਇਆ, ਸਾਰੀਆਂ ਦੀਆਂ ਪੰਜੇਬਾਂ ਛਣਕਣ ਕਰ ਦਿੱਤਾ, ਕਰ ਦਿੱਤਾ ਤਰੇ ਦਾ ਪਤਾ ਨੀ ਸਦਾ ਸਦਾ। ਸਾਰੀਆਂ ਦੀਆਂ ਪੰਜੇਬਾਂ ਛਣਕਣ, ਸਭ ਨੇ ਸੁਰਮਾ ਪਾਇਆ, ਸਭ ਨਾ ਹੱਥੀ ਰੰਗਲੀ ਮਹਿੰਦੀ ਜੋਬ ਨੇ ਅੰਗ ਸਮਾਇਆ। ਉਹਨਾਂ ਚੋਂ ਇੱਕ ਹੀਰ ਦਿਹਾਨਣ ਸਾਡਾ ਕੈਨ ਚੁਰਾਇਆ, ਖੱਟੀ ਡੱਸੀ ਪਿਆ ਕੇ ਉਸਨੇ ਗੁੱਟ ਦਾ ਨਾਗ ਬਣਾਇਆ। ਉਸ ਨਾਗ ਦੇ ਇੱਕੋ ਹੀ ਡੰਗ ਨੇ ਸਾਡਾ ਕੈਨ ਚੁਰਾਇਆ, ਤੜਫਦੇ ਦਿਲ ਤੇ ਖਿੱਚ ਮਾਰੀ ਉਸ ਫੇਰ ਨਜ਼ਰ ਦੀ ਕਾਨੀ। ਨਿਸ਼ਾਨੀ ਆਪਾਂ ਸੁਪਨੇ ਗੰਢਣ ਬਹਿ ਗਏ, ਨੈਣਾ ਦੇ ਪਤੰਗ ਉੱਡ ਕੇ ਇਸ਼ਕ ਦੇ ਅੰਬਰੀ ਖਾ ਗਏ, ਪਤਾ ਨਾ ਲੱਗਿਆ ਚੋਂ ਨੈਣਾ ਦੇ ਕਦੋਂ ਸੀ ਪੇਚੇ ਪੈ ਗਏ। ਟੱਪਟੇ ਅਸੀਂ ਵਟਾ ਕੇ ਛੱਲੇ ਇੱਕ ਦੂਜੇ ਲਈ ਢਹਿ ਗਏ, ਸਾਰੀ ਦੁਨੀਆ ਲੱਗੇ ਬਿਗਾਨੀ ਕੈਸੇ ਰਿਸ਼ਤੇ ਪੈ ਗਏ। ਉਹ ਕੈਸਾ ਸੌਦਾ ਛੱਲਾ ਦੇ ਕੇ ਸਭ ਕੁਝ ਸੱਜਣ ਲੈ ਗਏ, ਸੁੱਕੀ ਥਾਂ ਤੇ ਆ ਕੇ ਦਿਲ ਕੀ ਥਮੜੇ ਜਹੀ ਜਵਾਨੀ। ਨਿਸ਼ਾਨੀ ਬੋਲਿਆ ਚਿੜੀਆਂ ਰੌਲੀ ਪਾਈ, ਅਸੀਂ ਵੀ ਲੱਗੇ ਕਰਨ ਤਿਆਰੀ ਇਸ਼ਕ ਚੁਆਤੀ ਲਾਈ। ਸੂਰਜ ਤੋਂ ਵੀ ਪਹਿਲਾਂ ਸੱਜਣਾ ਦੇ ਪਿੰਡ ਅਲਖ ਜਗਾਈ, ਉਸ ਪਿੰਡ ਚੋਂ ਜਾ ਕੇ ਲੱਭੀ ਜਿਸਨੇ ਨੀਂਦ ਚੁਰਾਈ, ਦਾ ਬਹਾਨੇ ਮਿਲਣ ਲਈ ਉਹ ਵਿੱਚ ਬਾਗ ਦੇ ਆਈ।
ਕਹਿੰਦੇ ਅੜਿਆ ਕੀ ਕਰ ਦਿੱਤਾ ਜਿਉਂ ਦੀ ਮਾਰ ਮੁਕਾਈ ਕਹਿੰਦੇ ਅੜਿਆ ਕੀ ਕਰ ਦਿੱਤਾ ਜਿਉਂ ਦੀ ਮਾਰ ਮੁਕਾਈ ਜਾਣ ਲੱਗੀ ਨੇ ਬੰਦਰ ਮਾਲ ਸਮੁੰਦਰੀ ਇੱਕ ਫੜਾਈ ਪਤਾ ਲਈ ਗਲ ਪਾਉਣ ਲਈ ਦੇ ਗਈ ਇੱਕ ਆਸ ਦੀ ਗਾਨੀ ਨਿਸ਼ਾਨੀਮਿਲਣਾ ਜੁਲਣਾ ਵਧਿਆ ਇਸ਼ਕ ਦੀ ਅਗਲੀ ਪੌੜੀ ਚੜ ਗਏ ਸਾਡੇ ਕਿਸੇ ਸੱਥ ਵਿਚ ਬੈਠੇ ਲੋਕਾਂ ਦੇ ਵਿਚ ਵੜ ਗਏ ਕਹਿੰਦੇ ਵੈਰੀ ਬਣ ਬਣ ਸਾਡੇ ਰਾਹਾਂ ਦੇ ਵਿਚ ਖੜ ਗਏ ਅਸੀਂ ਵੀ ਇੱਕੋ ਯਾਰ ਦੀ ਖਾਤਰ ਦੁਨੀਆਂ ਦੇ ਨਾਲ ਲੜ ਗਏ ਸਭ ਕੁਝ ਜਾਵੇ ਯਾਰ ਨਾ ਜਾਵੇ ਇੱਕੋ ਪਹਾੜ ਪੜ ਗਏ ਹਾਰੇ ਦੇ ਵਿਚ ਰੱਖੇ ਹੋਏ ਦੁੱਧ ਦੇ ਵਾਂਗੂ ਕੜ ਗਏ ਜੋ ਮਰਜ਼ੀ ਟਣਕਾ ਕੇ ਵੇਖੇ ਪੱਕੇ ਵਾਂਗੂ ਰੜ ਗਏ ਦੋਸਤ ਇਸ਼ਕ ਦੇ ਸਿਰ ਸਾਡੇ ਤੇ ਲਖਬ ਦਨਾਮੀ ਮੜ ਗਏ ਲੋਕੀ ਧਨ ਦਿਲ ਸਾਡੇ ਤੇ ਕੋਕੇ ਵਾਂਗੂ ਜੜ ਗਏ ਕੀ ਦੱਸੀਏ ਪਰ ਡਰਦੀ ਖੜ ਗਈ ਯਾਰੋ ਧੀ ਬੇਗਾਨੀ ਨਿਸ਼ਾਨੀਕਾਲਜਾ ਕੰਬੇ ਮੁੰਡਾ ਕੁੱਛੜ ਪਾਣੀ ਮੰਗੇ ਹੋ ਵੀਰ ਮੇਰੇ ਅੱਜ ਦੁਨੀ ਨਿਸ਼ਾਨੀ ਨਿਸ਼ਾਨੀ ਇੱਕ ਸਹੇਲੀ ਇੱਕ ਦਿਨ ਸਾਡੇ ਪਿੰਡ ਵੱਲ ਆਵੇ ਉਹ ਤੇ ਚੰਦਰੀ ਨਾਲ ਇਸ਼ਾਰੇ ਮੈਨੂੰ ਕੋਲ ਬੁਲਾਵੇ ਕਹਿੰਦੀ ਤੇਰੀ ਦੀਵਾਨੀ ਤੈਨੂੰ ਅੱਜ ਹੀ ਮਿਲਣਾ ਚਾਹੇ ਉਹ ਕਹਿੰਦੀ ਸੀ ਨਾਲੇ ਸਾਰੀਆਂ ਚੀਜ਼ਾਂ ਕੋਲ ਲਿਆਵੇ ਲੈ ਨਿਸ਼ਾਨੀਆਂ ਜਦੋਂ ਮੈਂ ਤੁਰਿਆ ਪੈਰ ਪਿਛਾਂ ਨੂੰ ਜਾਵੇ ਉਹਦੀ ਹਰ ਇੱਕ ਗੱਲ ਹਾਣੀ ਉਹ ਤੈਰ ਵਾਂਗ ਤੜਫਾਵੇ ਕਾਲੀ ਨਾ ਉਹ ਆਈ ਬਾਗ ਵਿੱਚ ਮਿਲਣੋ ਵੀ ਘਬਰਾਵੇ ਕਹਿੰਦੀ ਸੱਜਣਾ ਮਾਫ਼ ਕਰੀ ਤੂੰ ਹੋਣੀ ਨਹੀਂ ਨਿਭਾਵੇ ਇਸ ਇਸ਼ਕ ਵਿੱਚ ਖਤਰਾ ਇੱਕ ਤਰ੍ਹਾਂ ਕਿਹੜਾ ਜਾਨ ਗੁਆਵੇ ਆਸ ਦੀ ਜਾਨੀ ਤੋੜ ਦੇ ਛੱਲਾ ਮੁੰਦਰੀ ਬੁਰਾ ਫੜਾਵੇ ਨਾਲੇ ਨੱਚ ਕੇ ਆਪਣਾ ਛੱਲਾ ਸਾਨੂੰ ਹੁਣ ਨਾ ਭਾਵੇ ਪਰ ਮੈਂ ਜਦੋਂ ਰੁਮਾਲ ਫੜਾਇਆ ਉਹ ਨਾ ਲੈਣਾ ਚਾਹੇ ਕਹਿੰਦੀ ਰੱਖ ਲੈ ਪੂੰਝ ਲੈ ਹੰਝੂ ਜਦ ਵੀ ਯਾਦ ਰੁਆਵੇ ਉਸ ਦਿਨ ਤੋਂ ਇਹ ਚਿੱਟ ਕੱਪੜਾ ਸਾਡੇ ਦੁੱਖ ਵੰਡਾਵੇ ਦੂਰ ਵਾਲੇ ਮੰਗਲ ਨੇ ਕੀਤੀ ਭੁੱਲ ਕੇ ਇਹ ਨਾਦਾਨੀ ਨਿਸ਼ਾਨੀਨਿਸ਼ਾਨੀ ਨਿਸ਼ਾਨੀ
ਇੱਕ ਭਾਰਤੀ ਕਹਾਵਤ ਹੈ ਮੱਖੀ ਕੰਜਰੀ ਮੰਗਤਾ ਚੂਹਾ ਝੱਖੜ ਸਰਪੰਚ ਤੇ ਟੈਕਸ ਕੁਰਾਹੀ ਕਰਨ ਵਾਲਾ ਇਹ ਸੱਤੋ ਦੇ ਸੱਤ ਦੂਜਿਆਂ ਨੂੰ ਖਿਝਾਉਣ ਵਾਲੇ ਹੀ ਹੁੰਦੇ ਹਨ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਰੱਬ ਦਾ ਜੀਨੇ ਲੈਣ ਨਾਲ ਲੈਣ ਅਮਲਾਈ ਧੰਨ ਭਾਗ ਸਾਡੇ ਬਿੱਲੋ ਰਾਣੀਏ ਨੀ ਜਿਹੜੀ ਤੂੰ ਮੇਰੇ ਲੇਖਾਂ ਵਿੱਚ ਆਈ ਧੰਨ ਭਾਗ ਸਾਡੇ ਬਿੱਲੋ ਰਾਣੀਏ ਨੀ ਜਿਹੜੀ ਤੂੰ ਮੇਰੇ ਲੇਖਾਂ ਵਿੱਚ ਆਈ ਕੰਮ ਕਰ ਕਿਨਾਰ ਤੋਂ ਨਾ ਮੋੜੇ ਮੁੱਖ ਬੱਲੀਏ ਨੀ ਬੇਬੇ ਬਾਪੂ ਜੀ ਨੂੰ ਪੂਰਾ ਸੁੱਖ ਬੱਲੀਏ ਜਰਾ ਬੇੜੇ ਚ ਛਣਕਾਈ ਧੰਨ ਭਾਗ ਸਾਡੇ ਦਿਲ ਰਾਣੀਏ ਨੀ ਜਿਹੜੀ ਤੂੰ ਮੇਰੇ ਲੇਖਾਂ ਵਿੱਚ ਆਈ ਧੰਨ ਭਾਗ ਸਾਡੇ ਦਿਲ ਰਾਣੀਏ ਨੀ ਜਿਹੜੀ ਤੂੰ ਮੇਰੇ ਲੇਖਾਂ ਵਿੱਚ ਆਈ ਵਿੱਚੋਂ ਆਵਨ ਕੇ ਮੋੜ ਬੱਲੀਏ ਨੀ ਮਾਰਦਾ ਫਰਾਟੇ ਆਉਂਦਾ ਫੋੜ ਬੱਲੀਏ ਖੇਤਾਂ ਵਿੱਚੋਂ ਆਵਨ ਕੇ ਮੋੜ ਬੱਲੀਏ ਨੀ ਮਾਰਦਾ ਫਰਾਟੇ ਆਉਂਦਾ ਫੋੜ ਬੱਲੀਏ ਐਦਾਂ ਹੁੰਦਾ ਹੈ ਸਰੂਰ ਤੇਰੇ ਪਿਆਰ ਦਾ ਐਦਾਂ ਹੁੰਦਾ ਹੈ ਸਰੂਰ ਤੇਰੇ ਪਿਆਰ ਦਾ ਪਹਿਲੇ ਤੋੜ ਵਾਲੀ ਹੋਵੇ ਸਾਡੇ ਬਿੱਲੋ ਰਾਣੀਏ ਨੀ ਜਿਹੜੀ ਤੂੰ ਮੇਰੇ ਲੇਖਾਂ ਵਿੱਚ ਆਈ ਧੰਨ ਭਾਗ ਸਾਡੇ ਬਿੱਲੋ ਰਾਣੀਏ ਨੀ ਜਿਹੜੀ ਤੂੰ ਮੇਰੇ ਲੇਖਾਂ ਵਿੱਚ ਆਈ ਨੱਚ ਵੇੜੇ ਵਿੱਚ ਪਾਵੇ ਝੂਮਰਾਂ ਨੀ ਲੱਕੀ ਦੀਆਂ ਤੈਨੂੰ ਲੱਗ ਜਾਣੀ ਉਮਰਾਂ ਨੱਚ ਨੱਚ ਵੇੜੇ ਵਿੱਚ ਪਾਵੇ ਝੂਮਰਾਂ ਨੀ ਲੱਕੀ ਦੀਆਂ ਤੈਨੂੰ ਲੱਗ ਜਾਣੀ ਉਮਰਾਂ ਖਾਨ ਖੰਨਾ ਵਾਲਾ ਲਿਖ ਲਿਖ ਗੀਤ ਨੀ ਜਾਂਦਾ ਤੇਰੀਆਂ ਹੀ ਸਿਫਤਾਂ ਸੁਣਾਈ ਧੰਨ ਭਾਗ ਸਾਡੇ ਬਿੱਲੋ ਰਾਣੀਏ ਨੀ ਜਿਹੜੀ ਸਾਡੇ ਬਿੱਲੋ ਰਾਣੀਏ ਨੀ ਜਿਹੜੀ ਤੂੰ ਮੇਰੇ ਲੇਖਾਂ ਵਿੱਚ ਆਈ
ਜਪਾਨ ਦੀ ਇੱਕ ਕਹਾਵਤ ਅਨੁਸਾਰ ਜਦ ਤੱਕ ਤੁਹਾਡੇ ਚੁੱਲ੍ਹੇ 'ਚ ਅੱਗ ਰਹੇਗੀ ਉਦੋਂ ਤੱਕ ਮਹਿਮਾਨ ਆਉਣ ਤੋਂ ਨਹੀਂ ਹਟਣਗੇ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ।
ਗੱਲਾਂ ਕੀ ਹੋ ਗਈਆਂ ਨੈਣਾਂ ਦੀਆਂ ਨੈਣਾਂ ਦੇ ਨਾਲ ਗੱਲਾਂ ਕੀ ਹੋ ਗਈਆਂ ਸੱਜਣਾ ਤੇਰੇ ਇਸ਼ਕ ਦੇ ਕਰਕੇ ਨੀਂਦਾਂ ਸਭ ਖੋ ਗਈਆਂ ਨੈਣਾਂ ਦੀਆਂ ਨੈਣਾਂ ਦੇ ਨਾਲ ਗੱਲਾਂ ਕੀ ਹੋ ਗਈਆਂ ਵਾਂ ਕਬੂਤਰ ਉੱਡ ਗਏ ਦਿਲ ਮੇਰੇ ਚੋਂ ਚੈਨ ਵੇ ਹਾਂ ਵਾਂ ਕਬੂਤਰ ਉੱਡ ਗਏ ਦਿਲ ਮੇਰੇ ਚੋਂ ਚੈਨ ਵੇ ਨਾ ਤੇਰਾ ਕਿਤੋਂ ਪਤਾ ਨਾ ਲੱਗਿਆ ਬੁੱਲ ਕਿਥੋਂ ਦੱਸ ਲੈਣ ਵੇ ਨੈਣਾਂ ਦੇ ਨਾਲ ਗੱਲਾਂ ਕੀ ਹੋ ਗਈਆਂ
ਇਹ ਇੱਕ ਚੰਗੀ ਦੁਨੀਆ ਹੈ ਉਹਨਾਂ ਸਭ ਲੋਕਾਂ ਲਈ ਜੋ ਇਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹਨਾਂ ਨੂੰ ਜ਼ਿੰਦਗੀ ਤੋਂ ਕੀ ਚਾਹੀਦਾ ਹੈ ਤੇ ਉਹ ਇਸ ਨੂੰ ਹਾਸਿਲ ਕਰਨ ਵਿੱਚ ਰੁੱਝੇ ਹੋਏ ਨੇ। ਅਜਿਹੇ ਚੰਗੇ ਵਿਚਾਰਾਂ ਲਈ ਮਾਣਦੇ ਰਹੋ ਆਵਾਜ਼ ਦਾ ਸਫ਼ਰ ਹਰਮਨ।
ਭੈਣੇ ਜਦੋਂ ਬੋਲੀਆਂ ਤੇ ਢੋਲ ਹੋਣ ਵੱਜਦੇ ਜੱਟ ਟੱਲੀ ਹੋਣ ਦੇ ਬਹਾਨੇ ਰਹਿਣ ਲੱਭਦੇ ਭੈਣੇ ਜਦੋਂ ਬੋਲੀਆਂ ਤੇ ਢੋਲ ਹੋਣ ਵੱਜਦੇ ਜੱਟ ਟੱਲੀ ਹੋਣ ਦੇ ਬਹਾਨੇ ਰਹਿਣ ਲੱਭਦੇ ਉਹ ਪੀ ਕੇ ਯਾਰ ਦੇ ਵਿਆਹ ਦੇ ਮਜ਼ੇ ਲੈਂਦੇ ਵੀ ਦਿਨ ਨੱਚਣਾ ਜਾਣਦੇ ਨੱਚਣ ਬਿਨਾ ਨਹੀਂ ਉਹ ਨੱਚਣ ਬਿਨਾ ਨਹੀਂ ਰਹਿੰਦੇ ਵੀ ਦਿਨ ਨੱਚਣਾ ਜਾਣਦੇ ਨੱਚਣ ਬਿਨਾ ਨਹੀਂ ਨਖਰਾ ਨਖਰੋ ਤੇ ਕਰ ਜੇ ਮਾਹੌਲ ਵੱਖਰਾ ਸੋਹਣੀ ਕੁੜੀ ਲੁੱਟ ਲੈ ਵਖਾ ਕੇ ਨਖਰਾ ਨਖਰੋ ਤੇ ਕਰ ਜੇ ਮਾਹੌਲ ਵੱਖਰਾ ਨਾਲ ਨੱਚ ਵੀ ਭੁਲੇਖੇ ਜਹ ਪੈਂਦੇ ਰਹੀ ਜਿਹੜੇ ਨੱਚਣਾ ਜਾਣਦੇ ਨੱਚਣ ਬਿਨਾ ਨਹੀਂ ਨੱਚਣ ਬਿਨਾ ਨਹੀਂ ਰਹਿੰਦੇ ਰਹੀ ਜਿਹੜੇ ਨੱਚਣਾ ਜਾਣਦੇ ਨੱਚਣ ਬਿਨਾ ਨਹੀਂ ਰਹਿੰਦੇ ਟੌਰ ਸ਼ੌਰ ਕੱਢ ਪੂਰੇ ਸੱਜ ਤੱਜ ਕੇ ਯੁੱਕੇ ਵਾਲੇ ਖੁਸ਼ੀਆਂ ਮਨਾਉਣ ਰੱਜ ਕੇ ਟੌਰ ਸ਼ੌਰ ਕੱਢ ਪੂਰੇ ਸੱਜ ਤੱਜ ਕੇ ਦਿਲਦਾਰੀਆਂ ਦੇ ਸ਼ੌਕ ਬੜੇ ਮਹਿੰਗੇ ਵੀ ਜਿਹੜੇ ਨੱਚਣਾ ਜਾਣਦੇ ਨੱਚਣ ਬਿਨਾ ਨਹੀਂ ਨੱਚਣ ਬਿਨਾ ਨਹੀਂ ਰਹਿੰਦੇ ਵੀ ਜਿਹੜੇ ਨੱਚਣਾ ਜਾਣਦੇ ਨੱਚਣ ਬਿਨਾ ਨਹੀਂ ਰਹਿੰਦੇ ਵੀ ਜਿਹੜੇ ਨੱਚਣਾ ਜਾਣਦੇ ਨੱਚਣ ਬਿਨਾ ਨਹੀਂ ਰਹਿੰਦੇ ਨੱਚਣ ਬਿਨਾ ਨਹੀਂ ਰਹਿੰਦੇ ਵੀ ਜਿਹੜੇ ਨੱਚਣਾ ਜਾਣਦੇ।
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਛਾਤੀ ਲੱਸੀ ਦੀ ਪੀ ਜਾਣ ਉਹ ਕਿਉਂ ਖਾਂਦੇ ਚੰਗੇ ਵੇਲੇ ਜਾਂ ਸੁੱਖ ਵਿੱਚ ਸਾਥੀ ਉਸ ਬੈਂਕਰ ਵਾਂਗ ਹੁੰਦਾ ਹੈ ਜਿਹੜਾ ਤੁਹਾਨੂੰ ਧੁੱਪ ਵੇਲੇ ਤਾਂ ਛਤਰੀ ਦੇ ਦਿੰਦਾ ਹੈ ਪਰ ਜਿਵੇਂ ਹੀ ਮੀਂਹ ਸ਼ੁਰੂ ਹੁੰਦਾ ਹੈ ਇੱਕਦਮ ਛਤਰੀ ਵਾਪਸ ਲੈ ਲੈਂਦਾ ਹੈ। ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਨਿੱਤ ਖੈਰ ਮੰਗਾ, ਨਿੱਤ ਖੈਰ ਮੰਗਾ, ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ ਦੇ, ਦੁਆ ਨਾ ਕੋਈ ਹੋਰ ਮੰਗ ਦੇ। ਤੇਰੇ ਪੈਰਾਂ ਚ ਅਖੀ ਰੂਹ ਵੇ ਮੇਰੀ, ਤੇਰੇ ਪੈਰਾਂ ਚ ਅਖੀ ਰੂਹ ਵੇ ਮੇਰੀ, ਦੁਆ ਨਾ ਕੋਈ ਹੋਰ ਮੰਗ ਦੇ, ਦੁਆ ਨਾ ਕੋਈ ਹੋਰ ਮੰਗ ਦੇ। ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗ ਦੇ, ਦੁਆ ਨਾ ਕੋਈ ਹੋਰ ਮੰਗ ਦੇ। ਦਿੱਤਾ ਜਦੋਂ ਦਾ ਸਹਾਰਾ ਵੇ, ਤੇਰੇ ਪਿਆਰ ਦਿੱਤਾ ਜਦੋਂ ਦਾ ਸਹਾਰਾ ਵੇ, ਮਾਇਆ ਭੁੱਲ ਗਿਆ ਮੈਨੂੰ ਜੱਗ ਸਾਰਾ ਵੇ, ਮਾਇਆ ਭੁੱਲ ਗਿਆ ਮੈਨੂੰ ਜੱਗ ਸਾਰਾ ਵੇ। ਖੁਸ਼ੀ ਏ ਹੋ ਮੈਨੂੰ, ਖੁਸ਼ੀ ਏ ਹੋ ਮੈਨੂੰ, ਖੁਸ਼ੀ ਏ ਹੋ ਮੈਨੂੰ ਸੱਜਣਾ ਬਥੇਰ, ਦੁਆ ਨਾ ਕੋਈ ਹੋਰ ਮੰਗ ਦੇ, ਦੁਆ ਨਾ ਕੋਈ ਹੋਰ ਮੰਗ ਦੇ। ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗ ਦੇ, ਦੁਆ ਨਾ ਕੋਈ ਹੋਰ ਮੰਗ ਦੇ। ਮਰ ਜਾਵਾਂਗੀ ਮੈਂ, ਮਰ ਜਾਵਾਂਗੀ ਮੈਂ, ਮਰ ਜਾਵਾਂਗੀ ਜੇ ਅੱਖ ਮੈਥੋਂ ਫੇਰੀ, ਦੁਆ ਨਾ ਕੋਈ ਹੋਰ ਮੰਗ ਦੇ, ਦੁਆ ਨਾ ਕੋਈ ਹੋਰ ਮੰਗ ਦੇ। ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗ ਦੇ, ਦੁਆ ਨਾ ਕੋਈ ਹੋਰ ਮੰਗ ਦੇ। ਤੇਰੇ ਪੈਰਾਂ ਚ ਅਖੀ ਰੂਹ ਵੇ ਮੇਰੀ, ਤੇਰੇ ਪੈਰਾਂ ਚ ਅਖੀ ਰੂਹ ਵੇ ਮੇਰੀ, ਦੁਆ ਨਾ ਕੋਈ ਹੋਰ ਮੰਗ ਦੇ,
ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਵਰਗੀ ਐ ਇੱਕ ਸੱਚੇ ਜੇ ਸੰਗੀਤ ਦੇ ਵਰਗੀ ਐ ਪਰ ਖੂਨ ਚ ਐਣ ਬਾਈ ਕਿੱਦਾਂ ਠੀਕ ਕਰਾਂ ਯਾ ਦੱਸ ਕੋਈ ਨੁਸ ਖਾ ਕੇ ਠੰਡਾ ਠਾਰ ਹੋ ਜੇ ਰੱਖਦਾ ਮੈਨੂੰ ਕੱਟ ਕੇ ਦਿਲ ਯਾਰਾ ਜਿਸ ਨਾਲ ਜ਼ਾਹਿਰ ਮੈਨੂੰ ਮੇਰਾ ਪਿਆਰ ਹੋਵੇ ਕਿੱਥੇ ਰੱਖਦਾ ਮੈਨੂੰ ਕੱਟ ਕੇ ਦਿਲ ਯਾਰਾ ਜਿਸ ਨਾਲ ਜ਼ਾਹਿਰ ਮੈਨੂੰ ਮੇਰਾ ਪਿਆਰ ਹੋਵੇ ਕਿੱਥੇ ਰੱਖਦਾ ਬਹੁਤਾ ਜਾਨੂ ਜਾਨੂ ਕਰਦੇ ਨੀ ਜਿੱਥੇ ਇਸ਼ਕ ਹੈ ਉੱਥੇ ਇੱਜ਼ਤ ਦਿਲ ਤੋਂ ਪੂਰੀ ਹੈ ਝੂਠੇ ਤਾਰੇ ਤੋੜ ਕੇ ਗੱਲਾਂ ਦੇ ਵਿੱਚ ਮਰਦੇ ਨੀ ਮਿੱਠੇ ਹੋ ਕੇ ਤਾਂ ਯਾਰਾਂ ਵੱਜਦੀਆਂ ਜੱਗ ਤੇ ਠੱਗੀਆਂ ਨੇ ਤੇ ਅਸੀਂ ਉੱਥੇ ਅੜਦੇ ਜਿੱਥੇ ਕੌਲ ਕਰਾਰ ਹੋ ਗਏ ਤੇਰਾ ਜਸੜ ਸਖਤ ਬੜਾ ਬੜਾ ਸਮਝੇ ਨਾ ਜੋ ਫੀਲਿੰਗ ਤੇਰੇ ਦਿਲ ਦੀ ਨੂੰ ਕੰਡਿਆਂ ਵਰਗਾ ਕਿੱਥੇ ਪੱਲੇ ਪੈ ਗਿਆ ਇੱਕ ਨਾਜ਼ੁਕ ਜੀ ਮੈਨੂੰ ਕਲੀ ਖਿਲਦੀ ਨੂੰ ਪਰ ਕੱਲਾ ਬਹਿ ਕੇ ਕਿੰਨੇ ਹੰਝੂ ਚੋਂਦਾ ਜਦ ਆਪਣੇ ਕਿਸੇ ਦੇ ਦਿਲ ਉੱਤੇ ਸੱਟ ਮਾਰ ਹੋ ਜੇ ਨਾ ਹੀ ਮਿਲਦਾ ਨਾ ਹੀ ਕਿਤੇ ਕਮਾਉਣਾ ਵੇ ਮਾਉਣਾ ਵੇ ਇਸੇ ਗੱਲੋਂ ਦੁਨੀਆ ਤਾਨੇ ਦਿੰਦੀ ਐ ਮੈਂ ਕਿਵੇਂ ਮੰਨ ਲਾ ਕੇ ਤੂੰ ਮੈਨੂੰ ਛੋਣਾ ਵੇ ਛੋਣਾ ਮੈਂ ਕਿਆ ਗੀਤ ਬਣਾ ਤੂੰ ਤੈਨੂੰ ਸੋਚ ਕੇ ਸਜਣਾ ਵੇ ਕਿਤੇ ਹੌਲੀ ਹੌਲੀ ਸ਼ਾਇਰ ਨਾ ਸਰਦਾਰ ਹੋ ਜੇ
ਲੈਨਨ ਕਹਿੰਦੇ ਹਨ 12 ਵਿਦਵਾਨ ਇੱਕ ਘੰਟੇ ਵਿੱਚ ਜਿੰਨੇ ਸਵਾਲਾਂ ਦੇ ਉੱਤਰ ਦੇ ਸਕਦੇ ਹਨ ਉਸ ਤੋਂ ਕਿਤੇ ਵੱਧ ਕੇ ਸਵਾਲ ਮੂਰਖ ਇਨਸਾਨ ਇੱਕ ਮਿੰਟ ਵਿੱਚ ਕਰ ਜਾਂਦਾ ਹੈ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
अखियां दी पटकणनी है, अखियां दी पटकणनी मुक्की तक के चेहरे नू तेरे नी। रख ले तू साम गोरिए, रख ले तू साम गोरिए, दिल अज तो हवाले तेरे नी। रख ले तू साम गोरिए,
फिर दिन रोज भुलाते हैं, फिर दिन रोज भुलाते और मर दिल काही गेड़े वे पहली तक नीच कर दे हैं, पहली तक नीच कर दे कि मैं अलड़ हवाले दिल तेरे वे, फिर दिन रोज भुलाते।
तैनू लगे जिवे देखे आ पंजाबे, देख तैनू लगे जिवे देखे आ पंजाबे, हुण मैनू तू ही दिसदी है, हुण मैनू तू ही दिसदी, मेरे फिर दिए चार चुफेरे नी। रख ले तू साम गोरिए, दिल अज तो हवाले तेरे नी। रख ले तू साम गोरिए,
मार मार गला दिन रातन बड़ो लाए, वेख तेनु लगे पिंडो रांझे दे तू आनाए, वेख तेनु लगे पिंडो रांझे दे तू आनाए, सारेगा जुबान अपनी है, सारेगा जुबान अपनी है नी, सबर रता विच तेरे वे पहली तक नीच कर दे है, पहली तक नीच कर दे कि मैं अलड़ हवाले दिल तेरे वे, फिर दिल रोज फुला दे
की तक के चेरे नू तेरे नी। रख ले तू साम गोरिए, रख ले तू साम गोरिए, दिल अज तो हवाले तेरे नी। रख ले तू साम गोरिए,
और मर दिल काही गेड़े वे पहली तक नीच कर दे है, पहली तक नीच कर दे कि मैं अलड़ हवाले दिल तेरे वे, फिर दिल रोज फुला दे।
ਕਦੇ ਪਿਆਰ ਹੁੰਦੇ